ਉਤਤੇ ਸਾਹਿਬ ਸਤਿਗੁਰੂ ਤੇਗ ਬਹਾਦਰ ਧੀਰ ਕਰ ਕਾਰਜ ਮੈਂ ਪਾਲਕੋ ਹਟੇ ਸੰਗ ਪਟ ਪੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜਿਨਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ, ਵੱਡਿਆਂ ਭਾਗਾਂ ਵਾਲੇ ਹੋ, ਦੀਨ ਦੁਨੀਆ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਚਰਣਾ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਰ ਰੋਜ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਾਹਿਬਾਂ ਦਾ ਪਾਵਨ ਇਤਿਹਾਸ ਬਹੁਤ ਹੀ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ। ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਐਸੇ ਸਤਿਗੁਰਾਂ ਦੇ ਬਾਲ ਚੋਜਾਂ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ ਕਿ ਸ੍ਰੀ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰੂ ਗਰੀਬ ਨਵਾਜ ਜੀ ਬਾਲ ਲੀਲਾ ਕਰ ਰਹੇ ਨੇ, ਅੱਜ ਬਾਜ਼ਾਰ ਵਿਚ ਖੇਡ ਰਹੇ ਨੇ। ਖੇਡਦਿਆਂ ਖੇਡਦਿਆਂ ਇਕ ਪਟਨਾ ਸਾਹਿਬ ਦਾ ਹਾਕਮ ਹੈ ਬੜਾ ਵੱਡਾ, ਹਾਥੀ ਤੇ ਸਵਾਰ ਹੋ ਕੇ ਲੰਘ ਰਿਹਾ। ਸ਼ਹਿਰ ਦੇ ਜਿੰਨੇ ਵਸਿੰਦੇ ਨੇ ਉਹ ਸਾਰੇ ਉਹਨੂੰ ਮੱਥਾ ਟੇਕ ਰਹੇ ਨੇ, ਨਮਸਕਾਰ ਕਰ ਰਹੇ ਨੇ, ਸਲਾਮ ਕਰ ਰਹੇ ਨੇ ਚੁੱਕ ਕੇ। ਤੇ ਅੱਗੇ ਅੱਗੇ ਇਕ ਚੋਬਦਾਰ ਆ ਰਿਹਾ ਕਲਗੀਧਰ ਜੀ ਦੇ ਨਾਲ ਜਿੰਨੇ ਬੱਚੇ ਸਨ ਉਹਨਾਂ ਨੂੰ ਵੇਖ ਕੇ ਕਹਿੰਦਾ ਬੱਚਿਓ ਤੁਸੀਂ ਵੀ ਨਮਸਕਾਰ ਕਰੋ, ਸਲਾਮ ਕਰੋ। ਪਰ ਸਤਿਗੁਰਾਂ ਨੇ ਨਾਲ ਦੇ ਬੱਚਿਆਂ ਨੂੰ ਸਾਰਿਆਂ ਨੂੰ ਸਿਖਾ ਦਿੱਤਾ ਵੀ ਕਿਸੇ ਨੇ ਸਲਾਮ ਨਹੀਂ ਕਰਨੀ, ਕਿਸੇ ਨੇ ਨਹੀਂ ਝੁਕਣਾ, ਸਾਰਿਆਂ ਨੇ ਇਹਨੂੰ ਖਿਜਾਉਣਾ, ਦੰਦੀਆਂ ਕੱਢਣੀਆਂ ਨੇ, ਅੱਖਾਂ ਕੱਢਣੀਆਂ ਨੇ। ਉਹ ਬੱਚੇ ਸਤਿਗੁਰਾਂ ਦੀ ਆਗਿਆ ਮੰਨ ਕੇ ਉਸ ਹਾਕਮ ਨੂੰ ਦੰਦੀਆਂ ਕੱਢ ਕੇ ਵਿਖਾਉਂਦੇ ਨੇ, ਚੜਾਉਂਦੇ ਨੇ। ਹਾਕਮ ਬੜਾ ਗੁੱਸੇ ਵਿਚ ਆਇਆ, ਕਹਿੰਦਾ ਇਹ ਕੌਣ ਨੇ ਬਾਂਦਰਾਂ ਵਾਂਗ ਟੱਪਦੇ ਨੇ। ਕਲਗੀਧਰ ਜੀ ਅੱਗੋਂ ਵੀ ਰਸ ਵਿਚ ਆ ਗਏ। ਮਹਾਰਾਜ ਜੀ ਕਹਿੰਦੇ ਉਹ ਹਾਕਮ, ਜਿਨ੍ਹਾਂ ਨੂੰ ਤੂੰ ਬਾਂਦਰਾਂ ਦੇ ਸਮਾਨ ਕਹਿੰਦਾ ਨਾ, ਇਹਨਾਂ ਨੂੰ ਅਸੀਂ ਬਾਦਸ਼ਾਹ ਬਣਾਉਣਾ, ਇਹ ਰਾਜੇ ਹੋਣਗੇ, ਬਾਦਸ਼ਾਹ ਹੋਣਗੇ, ਤੇ ਤੁਹਾਡੀਆਂ ਜਿਹੜੀਆਂ ਹਿਕਮਤਾਂ ਨੇ ਆ ਨਵਾਬੀਆਂ ਨੇ ਅਸੀਂ ਖੋਹ ਲੈਣੀਆਂ ਨੇ, ਥੋੜੇ ਸਮੇਂ ਤੱਕ ਹੀ ਨੇ, ਜ਼ਿਆਦਾ ਲੰਮੇ ਸਮੇਂ ਤੱਕ ਨਹੀਂ ਇਹ ਰਹਿਣੀਆਂ। ਉਹ ਬੜਾ ਹੈਰਾਨ ਹੋਇਆ ਕਿ ਇੱਕ ਛੋਟਾ ਜਿਹਾ ਬੱਚਾ ਕਿੱਦਾਂ ਦੇ ਬਚਨ ਕਰ ਰਿਹਾ ਔਲੀਆਂ ਪੈਗੰਬਰਾਂ ਵਰਗੇ। ਮਹਾਵਤ ਕਹਿੰਦਾ ਨਵਾਬ ਸਾਹਿਬ ਚਲੋ ਚਲੀਏ ਤਾਂ ਬੱਚੇ ਨੇ, ਇਹਨਾਂ ਦਾ ਤਾਂ ਕੰਮ ਹੈ ਬੋਲਣਾ, ਜੋ ਮੂੰਹ ਵਿਚ ਆਉਂਦਾ ਬੋਲ ਦਿੰਦੇ ਨੇ, ਖਾ ਲਿਆ ਤੇ ਖੇਡ ਲਿਆ, ਇਹਨਾਂ ਦਾ ਕੀ ਗੁੱਸਾ ਕਰਨਾ ਹੋਇਆ। ਹਾਕਮ ਉਥੋਂ ਚਲਾ ਗਿਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਾਲ ਲੀਲਾ ਕਰ ਰਹੇ ਨੇ। ਇਕ ਬੱਚਾ ਗੁਲੇਲ ਲੈ ਕੇ ਆ ਗਿਆ ਸਤਿਗੁਰਾਂ ਕੋਲ। ਮਹਾਰਾਜ ਉਸ ਗੁਲੇਲ ਵਿਚ ਗੁਲੇਲੇ ਪਾ ਕੇ ਗੁਲੇਲ ਚਲਾਉਂਦੇ, ਨਿਸ਼ਾਨਿਆਂ ਨੂੰ ਵਿੰਨਦੇ ਨੇ। ਨਾਲ ਦੇ ਜਿੰਨੇ ਬਾਲਕ ਸਾਥੀ ਨੇ ਉਨ੍ਹਾਂ ਨੇ ਵੀ ਗੁਲੇਲਾਂ ਲੈ ਲਈਆਂ ਨੇ। ਸਭ ਨੂੰ ਮਹਾਰਾਜ ਜੀ ਗੁਲੇਲ ਚਲਾਣੀ ਸਿਖਾਉਂਦੇ ਨੇ, ਆਪ ਹੱਥ ਫੜ ਕੇ ਨਿਸ਼ਾਨਾ ਲਾਉਂਦੇ ਨੇ ਤੇ ਗੁਲੇਲ ਚਲਾਣ, ਕਿਉਂਕਿ ਤੀਰ ਕਮਾਨ ਚਲਾਣ ਤੋਂ ਪਹਿਲਾਂ ਗੁਲੇਲ ਚਲਾਣੀ ਆਉਣੀ ਚਾਹੀਦੀ। ਤੀਰ ਕਮਾਨ ਦੀ ਵਿਦਿਆ ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਚ ਧਨੀ ਹੋਣਾ, ਇਸ ਕਰਕੇ ਬਾਹਾਂ ਦੇ ਅਭਿਆਸ ਵਾਸਤੇ ਕਿ ਬਾਹਾਂ ਵਿਚ ਬਲ ਭਰ ਜਾਏ, ਮਹਾਰਾਜ ਜੀ ਗੁਲੇਲ ਚਲਾਉਂਦੇ ਨੇ। ਬਹੁਤ ਸਾਰੇ ਨਿਸ਼ਾਨਿਆਂ ਨੂੰ ਗੁਲੇਲ ਨਾਲ ਵਿੰਨਦੇ ਨੇ, ਨਾਲ ਦੇ ਸਾਥੀ ਵੀ ਗੁਲੇਲ ਚਲਾਉਂਦੇ। ਜਿਹੜਾ ਕੋਈ ਨਿਸ਼ਾਨਾ ਸਾਧਦਾ ਮਹਾਰਾਜ ਜੀ ਉਹਨੂੰ ਸ਼ਾਬਾਸ਼ ਦਿੰਦੇ, ਕਹਿੰਦੇ ਵਾਹ ਭਾਈ ਬੜਾ ਸੋਹਣਾ ਨਿਸ਼ਾਨਾ ਲਾਇਆ। ਇਦਾਂ ਸਤਿਗੁਰੂ ਕਲਗੀਧਰ ਜੀ ਬਾਲ ਲੀਲਾ ਕਰ ਰਹੇ ਨੇ। ਮਾਤਾ ਜੀ ਬੜੇ ਪਿਆਰ ਨਾਲ ਸਤਿਗੁਰਾਂ ਦੀ ਪਰਵਰਿਸ਼ ਕਰ ਰਹੇ ਨੇ। ਇਹ ਤਾਂ ਇਧਰ ਸਤਿਗੁਰੂ ਕਲਗੀਧਰ ਜੀ ਦੀ ਬਾਲ ਲੀਲਾ ਦੀ ਕਥਾ ਹੈ। ਉਧਰ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਗਿਆ ਨੂੰ ਵੀ ਕਈ ਸਾਲ ਹੋ ਚੁੱਕੇ ਨੇ, ਅਸਾਮ ਦੇ ਇਲਾਕੇ ਚ ਰਾਜੇ ਬਿਸ਼ਨ ਸਿੰਘ ਦੀ ਮਦਦ ਵਾਸਤੇ ਗਏ ਹੋਏ ਨੇ, ਤੇ ਜਿੱਥੇ ਆਪਾਂ ਪਿੱਛੇ ਕਥਾ ਛੱਡ ਕੇ ਆਏ ਹਾਂ ਕਿ ਸਤਿਗੁਰਾਂ ਨੇ ਰਾਜੇ ਬਿਸ਼ਨ ਸਿੰਘ ਦੀ ਤੇ ਜਿਹੜਾ ਅਸਾਮ ਦਾ ਰਾਜਾ ਸੀ ਕਾਂਗਰੂ ਦਾ ਰਾਜਾ ਪ੍ਰਣਪਾਲ, ਇਨ੍ਹਾਂ ਦੋਵਾਂ ਰਾਜਿਆਂ ਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਧੀ ਕਰਵਾ ਦਿੱਤੀ ਸੀ। ਆਏ ਤਾਂ ਇਹ ਆਪਸ ਵਿਚ ਜੰਗ ਕਰਨ ਵਾਸਤੇ ਸੀ, ਪਰ ਸਤਿਗੁਰਾਂ ਨੇ ਜੰਗ ਹੋਣ ਨਹੀਂ ਦਿੱਤਾ ਤੇ ਸੰਧੀ ਕਰਵਾ ਕੇ ਮਹਾਰਾਜ ਜੀ ਕਾਫ਼ੀ ਸਮਾਂ ਉਸ ਇਲਾਕੇ ਚ ਰਹੇ। ਗੁਰਸਿੱਖੀ ਦਾ ਬੜਾ ਭਾਰੀ ਪ੍ਰਚਾਰ ਸਤਿਗੁਰਾਂ ਨੇ ਉਸ ਇਲਾਕੇ ਚ ਕੀਤਾ ਤੇ ਕੁਝ ਸਾਲਾਂ ਬਾਅਦ ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਉਥੋਂ ਵਾਪਸ ਮੁੜਨ ਲੱਗੇ ਨੇ। ਆਓ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਚਰਨਾਂ ਨੂੰ ਆਪਣੇ ਹਿਰਦੇ ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤੱਕ ਹੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਏਰਾ ਉਤੇ ਸਾਹਿਬ ਸਤਿਗੁਰੂ ਤੇਗ ਬਹਾਦਰ ਧੀਰ।
ਉਧਰੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੌਵੇਂ ਪਾਤਸ਼ਾਹ ਤਿਲਕ ਜੰਜੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਬੜੇ ਵੱਡੇ ਮਹਾਨ ਧੀਰਜ ਦੇ ਧਾਰਨੀ। ਸਤਿਗੁਰਾਂ ਅੰਦਰ ਇਤਨਾ ਧੀਰਜ ਹੈ ਮਾਨੋ ਜਿਵੇਂ ਧਰਤੀ ਨੂੰ ਵੀ ਸਤਿਗੁਰਾਂ ਨੇ ਧੀਰਜ ਰੱਖਣ ਦੀ ਜਾਚ ਦੱਸੀ ਹੋਵੇ। ਇਹੋ ਜਿਹੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ।
ਕਰ ਕਾਰਜ ਮੈਂ ਪਾਲਕੋ ਅਤੇ ਸੰਗ ਪਟ ਪੀਰ।
ਰਾਜੇ ਬਿਸ਼ਨ ਸਿੰਘ ਦਾ ਕੰਮ ਕਰਕੇ ਉਹਦਾ ਕੰਮ ਸਵਾਰ ਕੇ ਰਾਜੇ ਬਿਸ਼ਨ ਸਿੰਘ ਦੀ ਮਦਦ ਲਈ ਗਏ ਸੀ ਨਾ ਨਾਲ ਸਤਿਗੁਰੂ ਜੀ। ਜੈਪੁਰ ਦਾ ਰਾਜਾ ਸੀ ਬਿਸ਼ਨ ਸਿੰਘ ਤੇ ਉਹਦਾ ਕਾਰਜ ਸਵਾਰ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਥੋਂ ਵਾਪਸ ਮੁੜੇ ਨੇ ਅਸਾਮ ਤੋਂ। ਬਹੁਤ ਸਾਰੇ ਸੂਰਮਿਆਂ ਦੀ ਭਟਾਂ ਦੀ ਭੀੜ ਜਿਹੜੀ ਰਾਜੇ ਬਿਸ਼ਨ ਸਿੰਘ ਦੇ ਨਾਲ ਸੈਨਾ ਗਈ ਹੋਈ ਸੀ ਉਹ ਸਤਿਗੁਰਾਂ ਦੇ ਨਾਲ ਹੀ ਉਥੋਂ ਪਿਛਾਂ ਨੂੰ ਵਾਪਸ ਮੁੜੀ ਹੈ।
ਜੋ ਪਈ ਅਨਕ ਪ੍ਰਕਾਰ ਗੁਰੂ ਕੀ ਸੇਵਾ ਕਰਤ ਭਇਓ ਨ੍ਰਿਪ ਜਾਨਤ ਭੇਵਾ।
ਰਾਜਾ ਬਿਸ਼ਨ ਸਿੰਘ ਸਤਿਗੁਰਾਂ ਦਾ ਭੇਵ ਸਮਝ ਕੇ ਉਹਨੂੰ ਪਤਾ ਕਿ ਪੂਰਨ ਬਲੀ ਹਨ। ਕਈ ਵਾਰ ਉਹਨੇ ਸਤਿਗੁਰਾਂ ਦੇ ਬਚਨ ਅਜਮਾ ਕੇ ਵੇਖੇ ਨੇ ਕਿ ਜਿਹੜਾ ਬਚਨ ਸਤਿਗੁਰੂ ਜੀ ਰਸਨਾ ਤੋਂ ਕਰ ਦਿੰਦੇ ਨੇ ਭਾਵੇਂ ਉਹ ਵਾਰਾ ਤੇ ਭਾਵੇਂ ਸਰਾਪ ਹੈ ਉਹ ਪੂਰਾ ਹੁੰਦਾ। ਕਈ ਵਾਰ ਉਹਨੇ ਪਰਖ ਕੇ ਵੇਖਿਆ ਸਤਿਗੁਰਾਂ ਦੇ ਭੇਦ ਨੂੰ ਭੇਵ ਨੂੰ ਸਮਝ ਕੇ ਰਾਜਾ ਬਿਸ਼ਨ ਸਿੰਘ ਬੜੀ ਸ਼ਰਧਾ ਨਾਲ ਭਾਵਨਾ ਨਾਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਆਪ ਆਪਣੇ ਹੱਥੀ
ਕਰਦਾ ਹੈ।
ਕਿਵੇਂ ਸਤਿਗੁਰੂ ਨੌਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਰਾਜੇ ਬਿਸ਼ਨ ਸਿੰਘ ਨੇ ਕਾਮਰੂ ਦੇਸ਼ ਨੂੰ ਸਰ ਕਰ ਲਿਆ। ਨਹੀਂ ਤਾਂ ਕਾਮਰੂ ਦੇਸ਼ ਨੂੰ ਜਿੱਤਣਾ ਕੋਈ ਸੌਖੀ ਗੱਲ ਨਹੀਂ ਸੀ। ਕਾਮਰੂ ਦੇਸ਼ ਦੇ ਲੋਕ ਤੰਤਰ ਮੰਤਰ ਦੀ ਵਿਦਿਆ ਜਾਣਦੇ ਸੀ। ਰਾਜੇ ਮਾਨ ਸਿੰਘ ਵਰਗੇ ਇੱਥੇ ਪਾਗਲ ਹੋ ਗਏ ਸੀ, ਉਹ ਜਿੱਤ ਹੀ ਨਹੀਂ ਸੀ ਸਕੇ ਇਸ ਇਲਾਕੇ ਨੂੰ। ਤੇ ਕਹਿੰਦੇ ਰਾਜੇ ਬਿਸ਼ਨ ਸਿੰਘ ਨੇ ਇਸ ਇਲਾਕੇ ਨੂੰ ਜਿੱਤ ਲਿਆ, ਕਾਮਰੂ ਦੇਸ਼ ਨੂੰ ਸਰ ਕਰ ਲਿਆ, ਤਾਂ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਉਹਨਾਂ ਦੀ ਦਇਆ ਦੇ ਨਾਲ ਇਹਨੇ ਕਾਮਰੂ ਦੇਸ਼ ਨੂੰ ਸਰ ਕੀਤਾ ਹੈ।
ਅਦਕ ਅਨੰਦਤ ਲਸ਼ਕਰ ਪੀਨਾ।
ਜਦੋਂ ਕਾਮਰੂ ਦੇਸ਼ ਸਰ ਹੋ ਗਿਆ ਯਾਨੀ ਕਿ ਰਾਜੇ ਪ੍ਰਣਪਾਲ ਨਾਲ ਕਾਮਰੂ ਦੇਸ਼ ਦੇ ਰਾਜੇ ਨਾਲ ਸੰਧੀ ਹੋ ਗਈ ਤੇ ਜਿਹੜੀਆਂ ਫੌਜਾਂ ਸੀ ਉਹ ਵੀ ਬੜੀਆਂ ਖੁਸ਼ ਹੋਈਆਂ। ਜਿੰਨੀ ਸੈਨਾ ਸੀ ਜਿੰਨੇ ਸਿਪਾਹੀ ਸਨ ਉਨ੍ਹਾਂ ਅੰਦਰ ਵੀ ਬੜਾ ਭਾਰੀ ਆਨੰਦ ਵਰਤਿਆ।
ਸਮਥ ਕੇਤਕ ਤਾਂ ਬਿਤਾਏ।
ਕਈ ਸਾਲ ਹੋ ਗਏ ਸਨ ਬਤੀਤ ਕਰਦਿਆਂ ਕਿਉਂਕਿ 4-5 ਸਾਲ ਦਾ ਲੰਮਾ ਸਮਾਂ ਉਥੇ ਲੱਗ ਚੁੱਕਾ ਸੀ। ਉਹ ਕਹਿੰਦੇ ਕਈ ਸਾਲ ਉਥੇ ਬਤੀਤ ਹੋ ਚੁੱਕੇ ਸੀ, ਫੌਜਾਂ ਨੂੰ ਵੀ ਉਥੇ ਪੜਾ ਕੀਤੇ, ਆਪਣੇ ਘਰ ਬਾਰ ਛੱਡ ਕੇ ਇਥੇ ਆਇਆ ਪਰਦੇਸ਼ ਵਿਚ ਕਈ ਸਾਲ ਹੋ ਚੁੱਕੇ ਸਨ।
ਅਤੇ ਲੈਣ ਕੀ ਬੰਬ ਬਜਾਏ।
ਕਹਿੰਦੇ ਜਦੋਂ ਕਾਮਰੂ ਦੇਸ਼ ਜਿੱਤ ਲਿਆ ਤੇ ਕਾਮਰੂ ਦੇਸ਼ ਦੇ ਰਾਜੇ ਨਾਲ ਸੰਧੀ ਹੋ ਗਈ ਉਸ ਵਕਤ ਫਿਰ ਇਨ੍ਹਾਂ ਨੇ ਜਿੱਤ ਦੇ ਨਗਾਰੇ ਵਜਾਏ। ਬੰਬ ਦਾ ਮਤਲਬ ਹੁੰਦਾ ਨਗਾਰੇ, ਜਿੱਤ ਦੇ ਜਿਹੜੇ ਨਗਾਰੇ ਨੇ ਉਹ ਉਸ ਵੇਲੇ ਬਚਾਏ, ਫਤਿਹ ਦੇ ਕਹਿੰਦੇ ਇਨ੍ਹਾਂ ਨੇ ਨਗਾਰੇ ਬਜਾਏ ਹਨ।
ਪਟਨੇ ਦਿਸਕੋ ਕੂਚ ਕਰਾਇਓ,
ਸਤਿਗੁਰੂ ਜੀ ਨੇ ਵਾਪਸੀ ਪਟਨਾ ਸ਼ਹਿਰ ਨੂੰ ਕੂਚ ਕਰਵਾਇਆ, ਕਿਉਂਕਿ ਨੌਵੇਂ ਪਾਤਸ਼ਾਹ ਜੀ ਪਟਨਾ ਸਾਹਿਬ ਤੋਂ ਹੀ ਗਏ ਸੀ ਨਾਲ ਬਿਸ਼ਨ ਸਿੰਘ ਦੇ, ਤੇ ਉਥੇ ਹੀ ਸਤਿਗੁਰਾਂ ਨੇ ਵਾਪਸ ਆਉਣਾ। ਕਈ ਸਾਲ ਹੋ ਗਏ ਨੇ ਸਾਹਿਬਜ਼ਾਦੇ ਦੇ ਜਨਮ ਨੂੰ, ਕਲਗੀਧਰ ਦੇ ਅਵਤਾਰ ਨੂੰ, ਤੇ ਹਾਲੇ ਤੱਕ ਨੌਵੇਂ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਦਾ ਮੁੱਖ ਨਹੀਂ ਵੇਖਿਆ, ਹਾਲੇ ਤੱਕ ਆਪਣੇ ਪੁੱਤਰ ਦੇ ਦਰਸ਼ਨ ਨਹੀਂ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਥੋਂ ਪਟਨਾ ਸਾਹਿਬ ਨੂੰ ਵਾਪਸ ਚੱਲ ਪਏ, ਜਿੰਨੀਆਂ ਨਾਲ ਫੌਜਾਂ ਸੀ, ਸਿਪਾਹੀ ਸੀ, ਲਸ਼ਕਰ ਸੀ, ਉਹ ਵੀ ਨਾਲ ਸ੍ਰੀ ਪਟਨਾ ਸਾਹਿਬ ਨੂੰ ਵਾਪਸ ਚੱਲ ਪਏ।
ਬਿਸ਼ਨ ਸਿੰਘ ਰਾਜਾ ਰਖਾਇਓ,
ਰਾਜਾ ਬਿਸ਼ਨ ਸਿੰਘ ਉਹਦੀ ਤਾਂ ਖੁਸ਼ੀ ਦਾ ਅੰਦਾਜ਼ਾ ਹੀ ਕੋਈ ਨੀ ਵੀ ਕਿੰਨਾ ਕੁ ਖੁਸ਼ ਹੈ। ਉਹਨੇ ਤਾਂ ਕਦੇ ਸੁਪਨੇ ਚ ਨੀ ਸੀ ਸੋਚਿਆ ਕਿ ਮੈਂ ਕਾਮਰੂ ਦੇਸ਼ ਜਿੱਤ ਲਾਂਗਾ, ਉਹ ਤਾਂ ਹਾਰਿਆ ਪਿਆ ਸੀ, ਪਹਿਲਾਂ ਹੀ ਲੜਨ ਤੋਂ ਪਹਿਲਾਂ ਹੀ ਹਾਰ ਕਬੂਲੀ ਬੈਠਾ ਸੀ, ਪਰ ਨੌਵੇਂ ਪਾਤਸ਼ਾਹ ਦੀ ਕਿਰਪਾ ਨਾਲ ਉਹਨੇ ਦੇਸ਼ ਜਿੱਤ ਲਿਆ ਕਾਬਰੂ। ਇਸ ਕਰਕੇ ਰਾਜੇ ਬਿਸ਼ਨ ਸਿੰਘ ਦੇ ਅੰਦਰ ਵੀ ਬੜੀ ਭਾਰੀ ਖੁਸ਼ੀ ਹੈ, ਬੜਾ ਭਾਰੀ ਹਰਖ ਹੈ।
ਸੰਗ ਗੁਰੂ ਕੇ ਚਯੋ ਪਿਆਨਾ,
ਇਹ ਵੀ ਸਤਿਗੁਰਾਂ ਦੇ ਨਾਲ ਚੱਲਣਾ ਚਾਹੁੰਦਾ, ਹਾਲਾਂਕਿ ਵਾਪਸ ਵੀ ਮੁੜ ਸਕਦਾ ਸੀ ਜੈਪੁਰ ਵਾਲੇ ਪਾਸੇ ਨੂੰ, ਪਰ ਇਹਨੇ ਆਖਿਆ ਮੈਂ ਨੌਵੇਂ ਪਾਤਸ਼ਾਹ ਦੇ ਨਾਲ ਪਟਨਾ ਸਾਹਿਬ ਜਾਵਾਂਗਾ, ਇਨ੍ਹਾਂ ਦੇ ਨਾਲ ਪਟਨਾ ਸਾਹਿਬ ਜਾ ਕੇ ਇਨ੍ਹਾਂ ਦੇ ਸਾਹਿਬਜ਼ਾਦੇ ਦੇ ਦਰਸ਼ਨ ਮੈਂ ਵੀ ਕਰਾਂਗਾ। ਇਸ ਕਰਕੇ ਇਹੋ ਜਿਹੀ ਭਾਵਨਾ ਧਾਰ ਕੇ ਰਾਜਾ ਬਿਸ਼ਨ ਸਿੰਘ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਚੱਲਿਆ।
ਬਾਜੈ ਅੱਗੇ ਬ੍ਰਿੰਦ ਨਿਸ਼ਾਨਾ,
ਅੱਗੇ ਬੜੇ ਸੋਹਣੇ ਨਿਸ਼ਾਨ, ਨਿਸ਼ਾਨ ਕਹਿੰਦੇ ਨੇ ਨਗਾਰਿਆਂ ਨੂੰ, ਨਗਾਰੇ ਵੱਜਦੇ ਜਾ ਰਹੇ ਨੇ। ਫੌਜ ਨੂੰ ਲਾਮਬੰਦ ਕਰਨ ਵਾਸਤੇ ਨਗਾਰੇ ਦੀ ਲੋੜ ਹੁੰਦੀ, ਜਿੰਨੀ ਫੌਜ ਆ ਉਹਨੂੰ ਲਾਮਬੰਦ ਕਰਨ ਲਈ ਨਗਾਰਾ ਚਾਹੀਦਾ। ਨਗਾਰੇ ਨਾਲ ਪਤਾ ਲੱਗਦਾ ਵੀ ਜਦੋਂ ਚੋਭਾਂ ਲੱਗਦੀਆਂ ਨੇ ਪਤਾ ਲੱਗਦਾ ਵੀ ਹੁਣ ਫੌਜ ਨੇ ਚਾਲਾ ਪਾਉਣਾ, ਚੋਭ ਲੱਗਦੀ ਹੈ ਪਤਾ ਲੱਗਦਾ ਵੀ ਹੁਣ ਫੌਜ ਨੇ ਰੋਕਣਾ, ਫਿਰ ਚੋਭ ਲੱਗਦੀ ਹੈ ਪਤਾ ਲੱਗਦਾ ਵੀ ਹੁਣ ਲੰਗਰ ਵਰਤਣ ਦਾ ਸਮਾਂ। ਏਦਾਂ ਨਗਾਰੇ ਦੇ ਨਾਲ ਸਾਰੀ ਫੌਜ ਨੂੰ ਲਾਮਬੰਦ ਕੀਤਾ ਜਾਂਦਾ, ਕਿਉਂਕਿ ਕੱਲੇ ਕੱਲੇ ਨੂੰ ਤਾਂ ਨੀ ਨਾ ਜਾ ਕੇ ਦੱਸਿਆ ਜਾ ਸਕਦਾ ਵੀ ਹੁਣ ਆਪਾਂ ਚੱਲਣਾ, ਨਗਾਰਾ ਵਜਾ ਦਿੰਦੇ, ਉਹਦੇ ਨਾਲ ਪਤਾ ਲੱਗਦਾ ਵੀ ਹੁਣ ਇਹ ਕੂਚ ਦਾ ਨਗਾਰਾ, ਚਾਲੇ ਦਾ ਨਗਾਰਾ। ਇਸੇ ਕਰਕੇ ਅੱਜ ਕੱਲ ਵੀ ਦਲਾਂ ਪੰਥਾਂ ਦੇ ਵਿਚ, ਨਿਹੰਗ ਸਿੰਘਾਂ ਵਿਚ ਇਹ ਮਰਿਆਦਾ ਕਾਇਮ ਹੈ, ਤੇ ਦਲਾਂ ਪੰਥਾਂ ਦੇ ਵਿਚ ਜਿਹੜੇ ਚੱਕਰਵਰਤੀ ਫੌਜਾਂ ਰਹਿੰਦੀਆਂ ਨੇ ਉਨ੍ਹਾਂ ਦੇ ਨਾਲ ਨਗਾਰਾ ਜ਼ਰੂਰ ਹੁੰਦਾ, ਨਿਸ਼ਾਨ ਤੇ ਨਗਾਰਾ। ਨਗਾਰੇ ਤੋਂ ਸਾਰਿਆਂ ਨੂੰ ਅੰਦਾਜ਼ਾ ਲੱਗ ਜਾਂਦਾ ਵੀ ਹੁਣ ਚਾਲਾ ਪਾਉਣਾ, ਹੁਣ ਪੜਾਅ ਕਰਨਾ, ਜਾਂ ਹੁਣ ਲੰਗਰ ਦਾ ਨਗਾਰਾ ਹੈ, ਜਾਂ ਘੋੜਿਆਂ ਨੂੰ ਦਾਣਾ ਵੰਡਣ ਦਾ ਨਗਾਰਾ ਵੱਜਾ। ਏਦਾਂ ਸਾਰਿਆਂ ਨੂੰ ਸੁਚੇਤ ਹੋ ਜਾਂਦੇ ਨਗਾਰਿਆਂ ਦੀ ਆਵਾਜ਼ ਸੁਣ ਕੇ। ਉਹ ਫੌਜ ਦੇ ਵਿਚ ਨਗਾਰੇ ਵੱਜਦੇ ਸਨ, ਕਹਿੰਦੇ ਅੱਗੇ ਅੱਗੇ ਨਗਾਰੇ ਜਿਹੜੇ ਨੇ, ਨਿਸ਼ਾਨ ਨੇ, ਉਹ ਵੱਜਦੇ ਜਾ ਰਹੇ ਹਨ।
ਸੇਵਕਾ ਪਰ ਸ੍ਰੀ ਤੇਗ ਬਹਾਦਰ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਰੱਥ ਦੇ ਉੱਤੇ ਸਵਾਰ ਹੋਏ ਹਨ।
ਰਿਪ ਕਹਿ ਕਰ ਤੋ ਚੜਾਏ ਸਾਦਰ,
ਰਾਜੇ ਬਿਸ਼ਨ ਸਿੰਘ ਨੇ ਆਪ ਬੇਨਤੀ ਕਰਕੇ ਬੜੇ ਅਦਬ ਨਾਲ, ਬੜੇ ਭਾਰੀ ਸਤਿਕਾਰ ਨਾਲ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਨੂੰ ਇੱਕ ਸੋਹਣੀ ਜੀ ਰੱਥ ਦੇ ਵਿਚ ਮਹਾਰਾਜ ਜੀ ਨੂੰ ਸਵਾਰ ਕੀਤਾ ਹੈ।
ਕਰਤ ਮਜਲ ਪਰ ਮਜਲ ਸਦਾਏ,
ਮਜਲ ਪਰ ਮਜਲ ਕਰਦਿਆਂ, ਕਿਉਂਕਿ ਇੱਕੋ ਦਿਨ ਪੈਂਡਾ ਤੈਅ ਨਹੀਂ ਹੋਣ ਵਾਲਾ, ਆਸਾਮ ਤੋਂ ਪਟਨਾ ਸਾਹਿਬ ਦਾ ਬੜਾ ਲੰਮਾ ਪੈਂਡਾ, ਕਹਿੰਦੇ ਮਜਲ ਕਰਦਿਆਂ 10-20 ਕੋ ਜਿੰਨਾ ਕੋ ਰੋਜ਼ ਚੱਲ ਲੈਂਦੇ ਨੇ, ਚੱਲ ਕੇ ਸ਼ਾਮ ਨੂੰ ਡੇਰਾ ਕਰ ਲੈਂਦੇ ਨੇ, ਅਗਲੇ ਦਿਨ ਫਿਰ ਤੁਰ ਪੈਂਦੇ ਨੇ, ਏਦਾਂ ਮਜਲ ਪਰ ਮਜਲ ਕਰਦਿਆਂ ਆ ਰਹੇ ਨੇ।
ਆਏ ਲਸ਼ਕਰ ਸਮਝਾਏ,
ਬੜਾ ਵੱਡਾ ਭਾਰੀ ਲਸ਼ਕਰ ਰਾਜੇ ਬਿਸ਼ਨ ਸਿੰਘ ਦਾ ਉਹ ਨਾਲ ਨਾਲ ਚੱਲ ਕੇ ਆ ਰਿਹਾ।
ਡੇਰਾ ਪਰ ਆਨ ਕਰ ਜਾ,
ਕਹਿੰਦੇ ਜਿੱਥੇ ਵੀ ਆਣ ਕੇ ਡੇਰਾ ਪੈਂਦਾ, ਜਿੱਥੇ ਸ਼ਾਮ ਨੂੰ ਪੜਾਅ ਕਰਦੇ ਨੇ, ਜਿੱਥੇ ਸ਼ਾਮ ਪੈਂਦੀ ਹੈ ਸਾਰਾ ਦਿਨ ਚਲਦਿਆਂ ਚਲਦਿਆਂ, ਰਾਤ ਦੇ ਸਮੇਂ ਜਿੱਥੇ ਡੇਰਾ ਕਰਦੇ ਹਨ,
ਖੁਦ ਪਸਰੇ ਗੁਰ ਕੀ ਜੈ ਕਹਾ,
ਉੱਥੇ ਨੇੜੇ ਤੇੜੇ ਸਤਿਗੁਰਾਂ ਦੀ ਖਬਰ ਪਹੁੰਚ ਜਾਂਦੀ ਹੈ। ਜਿਹੜੇ ਕੋਈ ਨੇੜੇ ਤੇੜੇ ਪਿੰਡ ਨੇ, ਨਗਰ ਨੇ, ਗ੍ਰਾਮ ਨੇ, ਸਤਿਗੁਰਾਂ ਦੀ ਸਿੱਖੀ ਸੇਵਕੀ ਹਰ ਨਗਰ ਹਰ ਗ੍ਰਾਮ ਵਿਚ, ਤੇ ਜਦੋਂ ਨੌਵੇਂ ਪਾਤਸ਼ਾਹ ਜੀ ਦਾ ਡੇਰਾ ਕੀਤਾ ਸੁਣਦੇ ਨੇ ਸਿੱਖ ਨਗਰਾਂ ਗ੍ਰਾਮਾਂ ਵਿਚ, ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਨੌਵੇਂ ਮਾਲਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਡੇ ਨੇੜੇ ਉਤਰੇ ਹੋਏ ਨੇ।
ਸੰਗਤ ਮੁਲ ਤਿਰਦਾ ਚਲ ਆਵੇ,
ਬੇਅੰਤ ਸੰਗਤਾਂ ਬੜੀ ਖੁਸ਼ੀ ਨਾਲ, ਬੜੇ ਚਾਓ ਨਾਲ, ਬੜੇ ਉਮਾਹ ਨਾਲ ਉਮੜ ਉਮੜ ਕੇ, ਹੁਮ ਹੁਮਾ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਹੁੰਦੇ ਹਨ।
ਕੋਰਨ ਦਰਸ਼ਨ ਪਾਵੇ,
ਅਨੇਕਾਂ ਪ੍ਰਕਾਰ ਦੀਆਂ ਸੋਹਣੀਆਂ ਕੋਰਾਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਭੇਟ ਕਰਕੇ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੇ ਸੁੰਦਰ ਦੀਦਾਰ ਪਰਸਦੇ ਨੇ, ਸਿੱਖ ਸਤਿਗੁਰਾਂ ਦੇ ਦਰਸ਼ਨ ਪਰਸਦੇ ਹਨ।
ਆਦਗਨ ਬਸਤਰ ਅਜਾਇਬ,
ਮਹਾਰਾਜ ਜੀ ਦੇ ਚਰਨਾਂ ਵਿਚ ਕੋਈ ਮਾਇਆ ਭੇਟ ਕਰਦਾ, ਕੋਈ ਵਸਤਰ ਭੇਟ ਕਰਦਾ, ਕੋਈ ਅੰਨ ਭੇਟ ਕਰਦਾ, ਕੋਈ ਫਲ, ਕੋਈ ਮੇਵੇ, ਇਹਦਾ ਭਾਂਤ ਭਾਂਤ ਦੀਆਂ ਵਸਤੂਆਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਸਿੱਖ ਭੇਟ ਕਰਦੇ ਹਨ।
ਜਾਮਨ ਅਰਪੈ ਸਾਹਿਬ,
ਮਹਾਰਾਜ ਜੀ ਨੂੰ ਪ੍ਰਸੰਨ ਕਰਨ ਵਾਸਤੇ ਕਿ ਸਤਿਗੁਰੂ ਜੀ ਸਾਡੇ ਤੇ ਰੀਝ ਪੈਣ, ਮਹਾਰਾਜ ਜੀ ਸਾਡੇ ਤੇ ਖੁਸ਼ੀਆਂ ਦੇ ਘਰ ਵਿਚ ਆ ਜਾਣ, ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਗੁਰੂ ਕੇ ਸਿੱਖ ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਅਰਪਣ ਕਰਦੇ ਹਨ।
ਬੇਨਤੀ ਕਰੇ ਕਾਮਨਾ ਪੈ,
ਜੋ ਜੋ ਬੇਨਤੀ ਸਤਿਗੁਰਾਂ ਦੇ ਚਰਨਾਂ ਚ ਸਿੱਖ ਕਰਦੇ ਨੇ ਨੌਵੇਂ ਪਾਤਸ਼ਾਹ ਦੇ ਚਰਨਾਂ ਚ, ਕਹਿੰਦੇ ਉਹ ਇਨ੍ਹਾਂ ਦੀਆਂ ਕਾਮਨਾਵਾਂ ਗੁਰੂ ਚਰਨਾਂ ਚ ਪੂਰਨ ਹੁੰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਪਾਰ ਜਾਤ ਇਹੋ ਹਰ ਕੋ ਨਾਮ, ਮਹਾਰਾਜ ਸੱਚੇ ਪਾਤਸ਼ਾਹ ਦਾ ਨਾਂ ਹੀ ਪਾਰ ਜਾਤ ਬ੍ਰਿਸ਼ ਦੇ ਸਮਾਨ ਹੈ। ਜੋ ਜੋ ਕਾਮਨਾ ਧਾਰ ਕੇ ਸਤਿਗੁਰਾਂ ਦਾ ਨਾਂ ਲੈ ਕੇ ਗੁਰੂ ਚਰਨਾਂ ਚ ਅਰਦਾਸ ਕਰਦੇ ਨੇ, ਉਹ ਕਾਮਨਾਵਾਂ ਗੁਰਸਿੱਖਾਂ ਦੀਆਂ ਪੂਰਨ ਹੁੰਦੀਆਂ ਨੇ, ਉਹੀ ਇੱਛਾਵਾਂ ਮਹਾਰਾਜ ਜੀ ਦੇ ਦਰੋਂ ਘਰੋਂ ਪੂਰੀਆਂ ਹੁੰਦੀਆਂ ਨੇ।
ਜਸ ਕੋ ਚਿਰਤ ਸਦਨ ਸਿਧੈ,
ਸਤਿਗੁਰਾਂ ਦਾ ਜਸ ਕਰਕੇ ਮਹਾਰਾਜ ਜੀ ਦੀ ਮਹਿਮਾ ਕਰਕੇ ਵਡਿਆਈ ਕਰਕੇ ਗੁਰੂ ਕੇ ਸਿੱਖ ਆਪਣੇ ਘਰਾਂ ਨੂੰ ਵਾਪਸ ਜਾਂਦੇ ਹਨ।
ਭਏ ਦੁਪਹਿਰੀ ਡੇਰਾ ਕਾਲਾ,
ਜਦੋਂ ਦੁਪਹਿਰ ਦਾ ਸਮਾਂ ਹੁੰਦਾ ਹੈ ਉਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਡੇਰਾ ਕਰ ਲੈਂਦੇ ਹਨ।
ਹੋਤ ਮਾਰਗ ਦਲ ਚਾਲ,
ਤੇ ਫਿਰ ਜਦੋਂ ਅਗਲਾ ਦਿਨ ਚੜਦਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਵੇਰੇ ਸਵਖਤ ਹੀ ਚੱਲ ਪੈਂਦੇ ਨੇ ਠੰਡੇ ਵੇਲੇ, ਤੇ ਜਦੋਂ ਦੁਪਹਿਰ ਦਾ ਸਮਾਂ ਹੁੰਦਾ ਗਰਮੀ ਹੋਣ ਕਰਕੇ ਫਿਰ ਮਹਾਰਾਜ ਜੀ ਡੇਰਾ ਕਰ ਲੈਂਦੇ ਹਨ।
ਪਾਛਲ ਜਾ ਮਰੇ ਦਿਨ ਥੋਰੇ, ਬਿਸ਼ਨ ਸਿੰਘ ਆਵੇ ਗੁਰ ਓਰੇ,
ਜਦੋਂ ਪਿਛਲਾ ਪਹਿਰ ਹੁੰਦਾ ਨਾ ਸ਼ਾਮ ਦਾ ਸਮਾਂ ਹੁੰਦਾ ਤੇ ਦੁਪਹਿਰ ਨੂੰ ਡੇਰਾ ਕਰ ਲੈਂਦੇ ਸਤਿਗੁਰੂ ਜੀ ਦੇ ਸਮੇਤ ਸਾਰੀਆਂ ਫੌਜਾਂ, ਜਦੋਂ ਪਿਛਲਾ ਪਹਿਰ ਹੁੰਦਾ ਸ਼ਾਮ ਦਾ ਸਮਾਂ ਹੁੰਦਾ ਉਦੋਂ ਰਾਜਾ ਬਿਸ਼ਨ ਸਿੰਘ ਫਿਰ ਮਹਾਰਾਜ ਜੀ ਦੇ ਚਰਨਾਂ ਵਿਚ ਆਉਂਦਾ। ਜਦੋਂ ਮਹਾਰਾਜ ਜੀ ਦੇ ਦੀਵਾਨ ਸਜਦੇ ਨੇ ਨਾ ਸੰਧਿਆ ਵੇਲੇ ਦੇ, ਆ ਸੰਧਿਆ ਵੇਲੇ ਦੇ ਦੀਵਾਨ ਸਜਣ ਦੀ ਮਰਿਆਦਾ ਪੁਰਾਤਨ ਸਮੇਂ ਤੋਂ ਹੈ। ਜਿਵੇਂ ਹੁਣ ਸੰਧਿਆ ਵੇਲੇ ਦੇ ਸਮੇਂ ਵਿਚ ਕਥਾ ਦਾ ਦੀਵਾਨ ਸਜਦਾ, ਇਹ ਕਥਾ ਦੇ ਦੀਵਾਨ ਦੀ ਮਰਿਆਦਾ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ, ਗੁਰੂ ਸਾਹਿਬ ਦੇ ਸਮੇਂ ਤੋਂ ਹੀ, ਕਿ ਪਹਿਲਾਂ ਕਥਾ ਦਾ ਸਮਾਗਮ ਹੁੰਦਾ, ਫਿਰ ਕੀਰਤਨ ਹੁੰਦਾ, ਫਿਰ ਸੋਦਰ ਦੀ ਚੌਂਕੀ ਹੁੰਦੀ ਹੈ, ਰਹਿਰਾਜ ਸਾਹਿਬ ਦੇ ਜਾਪ ਹੁੰਦੇ ਨੇ। ਇਸ ਤਰ੍ਹਾਂ ਇਹ ਮਰਿਆਦਾ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੰਧਿਆ ਵੇਲੇ ਦੇ ਜਦੋਂ ਦੀਵਾਨ ਸਜਦੇ ਨੇ, ਰਾਜਾ ਬਿਸ਼ਨ ਸਿੰਘ ਮਹਾਰਾਜ ਜੀ ਦੇ ਚਰਨਾਂ ਵਿਚ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਨਿਤਾ ਪ੍ਰਤੀ ਜਦੋਂ ਵੀ ਡੇਰਾ ਹੁੰਦਾ ਸ਼ਾਮ ਨੂੰ ਮਹਾਰਾਜ ਜੀ ਕੋਲ ਆਉਂਦਾ ਹੈ।
ਬੰਧਨ ਕਰੇ ਜੁਗਲ ਕਰ ਜੋਰ,
ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਨੂੰ ਵੰਦਨਾ ਕਰਦਾ, ਮੱਥਾ
ਟੇਕਦਾ,
ਸਤਿਗੁਰਾਂ ਦੇ ਚਰਨਾਂ ਚ ਜੇ ਕੋਈ ਬੇਨਤੀ ਕਰਨੀ ਹੁੰਦੀ ਹੈ ਬੇਨਤੀ ਕਰਦਾ, ਔਰ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕਰਦਾ, ਚਰਨ ਛੂ ਕੇ ਉਹ ਹੱਥ ਆਪਣੇ ਚਿਹਰੇ ਤੇ ਲਾਉਂਦਾ, ਅੱਖਾਂ ਤੇ ਲਾਉਂਦਾ।
ਸਾਦਰ ਸਤਿਗੁਰ ਨਿਕਟ ਬਿਠਾਵੇ,
ਸਤਿਗੁਰੂ ਜੀ ਵੀ ਇਹਦਾ ਬੜਾ ਸਤਿਕਾਰ ਕਰਦੇ ਰਾਜੇ ਬਿਸ਼ਨ ਸਿੰਘ ਦਾ, ਕਿਉਂਕਿ ਸ਼ਰਧਾ ਭਾਵਨਾ ਵਾਲਾ, ਇਹਦਾ ਪ੍ਰੇਮ ਹੈ ਹਿਰਦੇ ਵਿਚ, ਤੇ ਗੁਰੂ ਦਾ ਪ੍ਰੇਮ ਹੋਣ ਕਰਕੇ ਮਹਾਰਾਜ ਜੀ ਵੀ ਇਹਦਾ ਬੜਾ ਸਤਿਕਾਰ ਕਰਕੇ ਇਹਨੂੰ ਕੋਲ ਬਿਠਾਉਂਦੇ ਨੇ।
ਕਿਰਪਾ ਦ੍ਰਿਸ਼ਟ ਬਾਤਨ ਬਥਰਾਵੇ,
ਔਰ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੇ ਨਾਲ ਬਚਨ ਬਿਲਾਸ ਵੀ ਕਰਦੇ। ਰਾਜੇ ਬਿਸ਼ਨ ਸਿੰਘ ਨੂੰ ਬਹੁਤ ਸਾਰੀਆਂ ਗੁਰੂ ਘਰ ਦੀਆਂ ਗੁਰਮਤ ਦੀਆਂ ਬਾਤਾਂ ਵੀ ਮਹਾਰਾਜ ਜੀ ਸੁਣਾਉਂਦੇ ਨੇ।
ਅਨਕ ਬਾਰ ਸਿੱਖ ਪੱਠੇ ਅਗਾਰੇ, ਮਾਤ ਨਾਨਕੀ ਪ੍ਰੀਤ ਸੁਧਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇਧਰ ਮਾਤਾ ਨਾਨਕੀ ਜੀ ਨੇ ਕਈ ਵਾਰ ਸਿੱਖ ਭੇਜੇ ਸੀ, ਕਿਉਂਕਿ ਸਤਿਗੁਰਾਂ ਨੂੰ ਗਿਆ ਨੂੰ ਕਈ ਸਾਲ ਹੋ ਗਏ ਨੇ, ਤੇ ਸਤਿਗੁਰਾਂ ਦੇ ਮਾਤਾ ਜੀ ਸਨ ਮਾਤਾ ਨਾਨਕੀ ਜੀ ਸ੍ਰੀ ਪਟਨਾ ਸਾਹਿਬ, ਉਨ੍ਹਾਂ ਨੇ ਕਈ ਵਾਰ ਮਹਾਰਾਜ ਜੀ ਕੋਲ ਸਿੱਖ ਭੇਜੇ ਸੀ ਖਬਰ ਦੇ ਕੇ ਕਿ ਮਹਾਰਾਜ ਹੁਣ ਛੇਤੀ ਵਾਪਸ ਮੁੜਾ। ਕਈ ਵਾਰ ਮਾਤਾ ਨਾਨਕੀ ਜੀ ਨੇ ਸਤਿਗੁਰਾਂ ਦੇ ਕੋਲ ਖਬਰ ਦੇ ਕੇ ਬੜੀ ਭਾਰੀ ਪ੍ਰੀਤ ਧਾਰਨ ਕਰਕੇ ਸਿੱਖ ਮਹਾਰਾਜ ਜੀ ਕੋਲ ਭੇਜੇ ਸਨ।
ਬਹੁ ਦਿਨ ਬੀਤੇ ਨਾ ਪੁੱਤ ਨਿਹਾਰਾ,
ਬੜੇ ਦਿਨ ਬੀਤ ਗਏ ਨੇ ਮਾਤਾ ਨਾਨਕੀ ਨੂੰ, ਮਾਂ ਨਾਨਕੀ ਨੇ ਤਾਂ ਕਦੇ ਨੌਵੇਂ ਪਾਤਸ਼ਾਹ ਨੂੰ ਆਪਣੀਆਂ ਅੱਖਾਂ ਤੋਂ ਓਹਲੇ ਕੀਤਾ ਹੀ ਨਹੀਂ ਸੀ, ਹਰ ਵੇਲੇ ਆਪਣੀ ਦ੍ਰਿਸ਼ਟੀ ਥੱਲੇ ਰੱਖਿਆ। ਪਰ ਹੁਣ ਕਈ ਸਾਲ ਹੋ ਗਏ ਨੇ ਆਪਣੇ ਪੁੱਤਰ ਦੇ ਦਰਸ਼ਨ ਮਾਤਾ ਨਾਨਕੀ ਨੇ ਨਹੀਂ ਕੀਤੇ। ਪਹਿਲਾਂ ਕਦੇ ਮਾਤਾ ਜੀ ਦਾ ਸਤਿਗੁਰਾਂ ਨਾਲ ਵਿਛੋੜਾ ਨਹੀਂ ਸੀ ਹੋਇਆ। ਜੇ ਸਤਿਗੁਰੂ 26 ਸਾਲ ਭੋਰੇ ਚ ਰਹੇ ਨੇ ਬਾਬੇ ਬਕਾਲੇ ਦੀ ਧਰਤੀ ਤੇ, ਮਾਤਾ ਨਾਨਕੀ ਜੀ ਦਰਵਾਜੇ ਤੇ ਬੈਠੇ ਰਹੇ ਨੇ ਮਾਤਾ ਗੁਜਰੀ ਜੀ ਦੇ ਸਮੇਤ, ਉਥੇ ਆਪਣੇ ਪੁੱਤਰ ਦੀ ਸੇਵਾ ਵਿਚ ਹਾਜ਼ਰ ਰਹੇ ਨੇ ਮਾਤਾ ਨਾਨਕੀ ਜੀ। ਬੜੀ ਵੱਡੀ ਤਪੱਸਿਆ ਮਾਤਾ ਨਾਨਕੀ ਦੀ ਵੀ, ਤੇ ਕਹਿੰਦੇ ਪਹਿਲੀ ਵਾਰ ਇਹ ਵਿਛੋੜਾ ਹੋਇਆ ਸੀ ਪੁੱਤਰ ਦੇ ਨਾਲ, ਉਹ ਵੀ ਇੰਨੇ ਲੰਮੇ ਸਮੇ ਦਾ ਕਿ ਕਈ ਸਾਲ ਬਤੀਤ ਹੋ ਗਏ ਨੇ।
ਆਵਨ ਤੀਰਥ ਹਿਤ ਦਿਸ਼ ਪੂਰਬ,
ਇਹ ਤੀਰਥ ਵਾਲੇ ਪਾਸੇ ਮਾਤਾ ਨਾਨਕੀ ਜੀ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਪੂਰਬ ਦਿਸ਼ਾ ਵੱਲ ਆਏ ਹਨ।
ਪਿਛਲੀ ਨਾਇਨ ਪੂਰਬ,
ਪੂਰਬ ਦਿਸ਼ਾ ਵੱਲ ਪਹਿਲੀ ਵਾਰ ਤੀਰਥ ਯਾਤਰਾ ਤੇ ਆਏ ਸਨ ਮਾਤਾ ਜੀ ਨਾਲ, ਤੇ ਪਹਿਲਾਂ ਕਦੇ ਮਾਤਾ ਜੀ ਆਪਣੇ ਪੁੱਤਰ ਨਾਲ ਵਿਛੜੇ ਨਹੀਂ ਸੀ, ਕਦੇ ਆਪਣੇ ਪੁੱਤਰ ਤੋਂ ਮਾਤਾ ਜੀ ਦਾ ਵਿਛੋੜਾ ਨਹੀਂ ਸੀ ਹੋਇਆ।
ਪੁੱਤਰ ਪ੍ਰਤੀਕਨ ਤਾਰਤ ਔਰ ਮੈਂ ਵਿਛੜ ਰਹੀ ਬਸ ਪਟਣੇ ਪੁਰ ਮੈਂ।
ਪੋਤਰੇ ਦੀ ਉਡੀਕ ਕਰਦੀ ਸੀ ਮਾਤਾ ਨਾਨਕੀ ਬੜੇ ਲੰਮੇ ਸਮੇਂ ਤੋਂ, ਕਈ ਸਾਲਾਂ ਤੋਂ ਉਡੀਕਦੀ ਸੀ ਵੀ ਮੇਰੇ ਘਰ ਪੋਤਰਾ ਹੋਵੇ, ਤੇ ਪੋਤਰੇ ਦੀ ਉਡੀਕ ਕਰਦਿਆਂ ਉਹ ਇੱਛਾ ਤਾਂ ਪੂਰੀ ਹੋ ਗਈ ਹੈ। ਹੁਣ ਆਪਣੇ ਪੋਤਰੇ ਸਮੇਤ ਮਾਤਾ ਨਾਨਕੀ ਜੀ ਸ੍ਰੀ ਪਟਨਾ ਸਾਹਿਬ ਵਿਖੇ ਬਿਰਾਜਮਾਨ ਨੇ, ਪਰ ਹੁਣ ਪੁੱਤਰ ਦਾ ਵਿਛੋੜਾ ਪਿਆ ਹੋਇਆ। ਪੁੱਤਰ ਦੇ ਵਿਛੋੜੇ ਕਰਕੇ ਮਾਤਾ ਨਾਨਕੀ ਜੀ ਦਾ ਹਿਰਦਾ ਕਈ ਵੇਰੀ ਬੇਬਲ ਹੋ ਉੱਠਦਾ ਹੈ।
ਅਦਕ ਸਨੇਹ ਮਿਲਨ ਕੋ ਧਰਤੇ,
ਮਨ ਵਿੱਚ ਬੜਾ ਭਾਰੀ ਸਨੇਹ ਹੈ ਮਾਤਾ ਨਾਨਕੀ ਦੇ ਆਪਣੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਦਾ ਬੜਾ ਭਾਰੀ ਸਨੇਹ ਹੈ।
ਪਾਤੀ ਬਿੰਦ ਪਠਾਵਨ ਕਰਤੇ,
ਇਸ ਕਰਕੇ ਮਾਤਾ ਜੀ ਨੇ ਕਈ ਚਿੱਠੀਆਂ ਭੇਜੀਆਂ ਮਹਾਰਾਜ ਨੌਵੇਂ ਪਾਤਸ਼ਾਹ ਨੂੰ, ਕਈ ਚਿੱਠੀਆਂ ਲਿਖ ਲਿਖ ਕੇ ਸੇਵਾਦਾਰਾਂ ਦੇ ਸਿੱਖਾਂ ਦੇ ਹੱਥ ਦੇ ਵਿੱਚ ਦੇ ਕੇ ਉਹ ਚਿੱਠੀਆਂ ਮਹਾਰਾਜ ਨੌਵੇਂ ਪਾਤਸ਼ਾਹ ਨੂੰ ਭੇਜੀਆਂ ਨੇ।
ਬਾਰ ਬਾਰ ਜਨਨੀ ਸੁਧ ਪਾਏ,
ਬਾਰ ਬਾਰ ਮਾਤਾ ਨਾਨਕੀ ਜੀ ਦੀ ਖਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚਦੀ ਰਹੀ।
ਚੱਲ ਸ੍ਰੀ ਤੇਗ ਬਹਾਦਰ ਰਾਏ,
ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਜੀ ਦਾ ਪ੍ਰੇਮ ਵੇਖ ਕੇ ਗਰੀਬਨ ਬਾਜ ਪਾਤਸ਼ਾਹ ਜੀ ਮਹਾਰਾਜ ਜੀ ਉਥੋਂ ਚੱਲ ਪਏ ਨੇ। ਮਹਾਰਾਜ ਜੀ ਕਹਿੰਦੇ ਬਿਸ਼ਨ ਸਿੰਘ, ਮਾਤਾ ਜੀ ਸਾਨੂੰ ਬਾਰ ਬਾਰ ਚਿੱਠੀਆਂ ਭੇਜ ਕੇ ਬੁਲਾ ਰਹੇ ਨੇ। ਪਹਿਲੀ ਵਾਰ ਮਾਤਾ ਜੀ ਸਾਡੇ ਤੋਂ ਇੰਨੇ ਲੰਮੇ ਸਮੇਂ ਤੱਕ ਵਿਛੜੇ ਨੇ, ਉਹਨਾਂ ਦਾ ਹਿਰਦਾ ਮਮਤਾ ਹੈ ਨਾ, ਮਾਂ ਦੀ ਮਮਤਾ ਹੈ, ਉਹ ਸਾਨੂੰ ਬਾਰ ਬਾਰ ਬੁਲਾ ਰਹੇ ਨੇ। ਇਸ ਕਰਕੇ ਹੇ ਰਾਜਾ ਬਿਸ਼ਨ ਸਿੰਘ, ਹੁਣ ਆਪਾਂ ਨੂੰ ਛੇਤੀ ਵਾਪਸ ਮੁੜਨਾ ਚਾਹੀਦਾ।
ਆਵਤ ਕੁਸ਼ਲ ਬੂਜ ਬਾਰੇ, ਸੁਦ ਕੀ ਸੁਦ ਸੁਨ ਸੁਨ ਮੁਦ ਧਾਰੇ।
ਹੁਣ ਜਿਹੜੇ ਸੇਵਕ ਆਉਂਦੇ ਨੇ ਚਿੱਠੀ ਲੈ ਕੇ ਮਾਤਾ ਨਾਨਕੀ ਕੋਲੋਂ ਪਟਨਾ ਸਾਹਿਬ ਤੋਂ ਨੌਵੇਂ ਪਾਤਸ਼ਾਹ ਦੇ ਚਰਣਾਂ ਚ, ਤੇ ਸਤਿਗੁਰੂ ਜੀ ਉਹਨਾਂ ਕੋਲੋਂ ਚਿੱਠੀ ਲੈਂਦੇ, ਨਾਲੇ ਹਾਲ ਚਾਲ ਪੁੱਛਦੇ ਪਰਿਵਾਰ ਦਾ, ਘਰ ਦੇ ਜੀਆਂ ਦਾ, ਤੇ ਆਪਣੇ ਪੁੱਤਰ ਬਾਰੇ ਵੀ ਪੁੱਛਦੇ ਕਿ ਸਾਡੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਦੀਆਂ ਗੱਲਾਂ ਸੁਣਾਓ, ਉਹ ਕੀ ਕਰ ਰਹੇ ਨੇ ਅੱਜ ਕੱਲ੍ਹ, ਗੋਬਿੰਦ ਰਾਏ ਜੀ ਕਿਵੇਂ ਵਿਚਰ ਰਹੇ ਨੇ। ਏਦਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਸਿੱਖਾਂ ਦੇ ਕੋਲੋਂ ਆਪਣੇ ਸਾਹਿਬਜ਼ਾਦੇ ਬਾਰੇ, ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਵੀ ਪੁੱਛਦੇ ਹਨ।
ਆਵਤ ਗੁਰ ਪਟਣੇ ਔਰ,
ਏਦਾਂ ਸਤਿਗੁਰੂ ਜੀ ਨਾਲੇ ਉਹਨਾਂ ਬਾਰੇ ਵੀ ਸਾਰਾ ਕੁਝ ਜਾਣ ਲੈਂਦੇ ਨੇ, ਤੋ ਸਹਿਜੇ ਸਹਿਜੇ ਮਹਾਰਾਜ ਜੀ ਸ੍ਰੀ ਪਟਨਾ ਸਾਹਿਬ ਵੱਲ ਆ ਰਹੇ ਨੇ।
ਬਿਸ਼ਨ ਸਿੰਘ ਜੁਤ ਨਿਤ ਉਤ ਪੋਰ,
ਰਾਜੇ ਬਿਸ਼ਨ ਸਿੰਘ ਦੇ ਸਮੇਤ ਰੋਜ਼ ਸਵੇਰੇ ਅੰਮ੍ਰਿਤ ਵੇਲੇ ਹੀ ਉੱਠ ਕੇ ਮਹਾਰਾਜ ਜੀ ਚਾਲੇ ਪਾ ਦਿੰਦੇ ਨੇ, ਤੇ ਜਦੋਂ ਦੁਪਹਿਰਾ ਹੁੰਦਾ ਉਦੋਂ ਡੇਰਾ ਕਰ ਲੈਂਦੇ ਹਨ।
ਮਾਤ ਨਾਨਕੀ ਗੁਜਰੀ ਦੋ ਬਾਤ ਸੁਣਾਵੇਂ ਕੋ ਬਿਦ ਓ,
ਇਧਰ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਗੁਰੂ ਕਲਗੀਧਰ ਜੀ ਨੂੰ ਦਸਵੇਂ ਪਾਤਸ਼ਾਹ ਜੀ ਨੂੰ ਕੋਲ ਬਿਠਾ ਕੇ ਨਾ ਗੁਰੂ ਘਰ ਦਾ ਇਤਿਹਾਸ ਸੁਣਾਉਂਦੇ, ਵੱਡੇ ਸਤਿਗੁਰਾਂ ਦੀਆਂ ਗੱਲਾਂ, ਵੱਡੇ ਸਤਿਗੁਰਾਂ ਦਾ ਇਤਿਹਾਸ। ਇਹ ਇੱਕ ਮਰਿਆਦਾ ਹੈ ਜਿਹੜੀ ਉਸ ਵੇਲੇ ਮਾਤਾ ਨਾਨਕੀ ਜੀ ਹੁਣੀ ਚਲਾ ਰਹੇ ਨੇ, ਤਾਂ ਜੋ ਇਸ ਮਰਿਆਦਾ ਨੂੰ ਅਸੀਂ ਪਾਲਣਾ ਕਰ ਸਕੀਏ, ਅਸੀਂ ਵੀ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਕਦੇ ਯਤਨ ਕਰੀਏ ਵੀ ਉਹਨਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾਉਣਾ, ਸਤਿਗੁਰਾਂ ਦੇ ਘਰ ਦਾ ਇਤਿਹਾਸ ਸੁਣਾਉਣਾ। ਪੁਰਾਤਨ ਸਮਿਆਂ ਦੇ ਵਿੱਚ ਬਜ਼ੁਰਗ ਮਾਪੇ ਜਾਂ ਦਾਦੇ ਦਾਦੀਆਂ ਸ਼ਾਮ ਸਮੇਂ ਰਾਤ ਸਮੇਂ ਆਪਣੇ ਪੋਤਰੇ ਪੋਤਰੀਆਂ ਨੂੰ ਕੋਲ ਬਿਠਾ ਲੈਣਾ ਜਾਂ ਬੱਚਿਆਂ ਨੂੰ ਕੋਲ ਬਿਠਾ ਲੈਣਾ ਤੇ ਉਹਨਾਂ ਨੂੰ ਮਹਾਰਾਜ ਜੀ ਦਾ ਇਤਿਹਾਸ ਸੁਣਾਉਣਾ। ਜਨਮ ਸਾਖੀ ਚ ਕੋਈ ਸਾਖੀ ਸੁਣਾਉਣੀ, ਕਲਗੀਧਰ ਚਮਤਕਾਰ ਦੇ ਵਿੱਚੋਂ ਕੋਈ ਸਾਖੀ ਸੁਣਾਉਣੀ, ਏਦਾਂ ਦੀ ਮਰਿਆਦਾ ਸੀ। ਹੁਣ ਉਹ ਮਰਿਆਦਾ ਅਲੋਪ ਹੁੰਦੀ ਜਾ ਰਹੀ, ਤਕਰੀਬਨ ਕੁੱਲ ਮਿਲਾ ਕੇ ਅਲੋਪ ਹੀ ਹੋ ਚੁੱਕੀ ਹੈ। ਤੇ ਮਾਤਾ ਨਾਨਕੀ ਜੀ ਔਰ ਮਾਤਾ ਗੁਜਰੀ ਜੀ ਜਦੋਂ ਕਲਗੀਧਰ ਜੀ ਕੋਲ ਬਹਿੰਦੇ ਨੇ ਨਾ ਸਤਿਗੁਰੂ ਜੀ, ਤੇ ਉਹਨਾਂ ਨੂੰ ਮਾਤਾ ਜੀ ਹੋਣੀ, ਗੁਰੂ ਘਰ ਦਾ ਜਿਹੜਾ ਸਾਰਾ ਇਤਿਹਾਸ ਜੋ ਪਿੱਛੇ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ, ਗੁਰੂ ਰਾਮਦਾਸ ਸਾਹਿਬ ਦੇ ਸਮੇਂ, ਉਹ ਸਾਰਾ ਇਤਿਹਾਸ ਗੁਰੂ ਘਰ ਦਾ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਮਾਤਾ ਜੀ ਹੋਣੀ ਸੁਣਾਉਂਦੇ ਹਨ।
ਸੁਣੋ ਪੁੱਤਰ ਪੰਜਾਬ ਸੁਣਾਉਂਦੇ
ਨੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਸੁਣਾ ਕੇ ਕਹਿੰਦੇ ਨੇ, ਹੇ ਪੁੱਤਰ, ਹੇ ਗੋਬਿੰਦ ਰਾਏ ਜੀ, ਸੁਣੋ ਜਿਹੜਾ ਪੰਜਾਬ ਦਾ ਦੇਸ਼ ਹੈ ਨਾ, ਕਿਉਂਕਿ ਪੰਜਾਬ ਦੇਸ਼ ਵੱਖਰਾ ਹੈ, ਉਹ ਬਿਹਾਰ ਦੇ ਇਲਾਕੇ ਚ ਬੈਠੇ ਸਨ ਸਤਿਗੁਰੂ ਜੀ, ਕਲਗੀਧਰ ਨੇ ਹਾਲੇ ਪੰਜਾਬ ਵੇਖਿਆ ਨਹੀਂ। ਤੋ ਮਾਤਾ ਜੀ ਹੁਣੀ ਸੁਣਾਉਂਦੇ ਨੇ, ਕਹਿੰਦੇ ਪੁੱਤਰ ਜੀ ਜਿਹੜਾ ਪੰਜਾਬ ਦੇਸ਼ ਹੈ,
ਸਤਿਗੁਰ ਤਿਤੀ ਬਸੈ ਵਿਸ਼ੇਸ਼,
ਵਿਸ਼ੇਸ਼ ਕਰਕੇ ਸਾਡੇ ਜਿੰਨੇ ਵੱਡੇ ਸਤਿਗੁਰੂ ਜੀ ਹੋਏ ਨੇ ਉਹ ਪੰਜਾਬ ਦੇਸ਼ ਵਿਚ ਹੀ ਰਹੇ ਨੇ, ਚਾਹੇ ਉਹ ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਦੇਵ ਸਾਹਿਬ ਨੇ, ਉਨ੍ਹਾਂ ਦਾ ਅਵਤਾਰ ਵੀ ਪੰਜਾਬ ਦੀ ਧਰਤੀ ਤੇ ਹੋਇਆ ਨੌਵੇਂ ਪਾਤਸ਼ਾਹ ਤੱਕ, ਤੇ ਬਹੁਤਾ ਲੰਮਾ ਸਮਾਂ ਵੱਡੇ ਸਤਿਗੁਰੂ ਜੀ ਪੰਜਾਬ ਦੇਸ਼ ਦੇ ਵਿਚ ਹੀ ਵਿਚਰੇ ਨੇ, ਉਥੇ ਹੀ ਰਹੇ ਨੇ।
ਮਹਾ ਜੰਗ ਤੁਰਕਨ ਕੇ ਸੰਗ,
ਪੁੱਤਰ ਤੇਰੇ ਦਾਦਾ ਜੀ ਮਾਤਾ ਨਾਨਕੀ ਜੀ ਸੁਣਾਉਂਦੇ, ਕਹਿੰਦੇ ਹੇ ਪੁੱਤਰ ਗੋਬਿੰਦ ਰਾਏ, ਤੁਹਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਚਾਰ ਜੰਗ ਲੜੇ ਨੇ ਤੁਰਕਾਂ ਦੇ ਨਾਲ, ਉਹ ਜੰਗ ਵੀ ਉਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਲੜੇ ਨੇ, ਪੰਜਾਬ ਦੀ ਧਰਤੀ ਤੇ ਉਨ੍ਹਾਂ ਨੇ ਤੁਰਕਾਂ ਦੇ ਨਾਲ ਬੜੇ ਵੱਡੇ ਭਾਰੀ ਯੁੱਧ ਕੀਤੇ ਨੇ, ਘਮਾਸਾਨ ਜੰਗ ਕੀਤੇ ਨੇ,
ਬਾਰ ਬਾਰ ਹੋਏ ਪੱਟ ਭੰਗ,
ਬਾਰ ਬਾਰ ਵੱਡੇ ਵੱਡੇ ਸੂਰਮਿਆਂ ਦੇ ਮੂੰਹ ਤੋੜਦੇ ਰਹੇ, ਜਿਹੜੇ ਦੁਸ਼ਮਣ ਚੜ ਕੇ ਆਉਂਦੇ ਰਹੇ ਉਨ੍ਹਾਂ ਦੁਸ਼ਮਣਾਂ ਦਾ ਮੂੰਹ ਤੋੜ ਕੇ ਉਨ੍ਹਾਂ ਨੂੰ ਜਵਾਬ ਦਿੰਦੇ ਰਹੇ ਨੇ।
ਸੋਢੀ ਬੰਸ ਸ਼ਿਰੋਮਣੀ ਮਹਾ ਰਾਮਦਾਸ ਗੁਰ ਜਸ ਜੈਕਾਰ,
ਗੋਬਿੰਦ ਰਾਏ ਜੀ ਸਾਹਿਬਜ਼ਾਦਾ ਜੀ ਤੁਹਾਡੇ ਬਜ਼ੁਰਗ ਤੁਹਾਡੇ ਵਡੇਰੇ ਜਿਹੜੇ ਸੋਢੀਆਂ ਦੀ ਕੁੱਲ ਦੇ ਸਿਰਮੌਰ ਹੋਏ ਨੇ, ਜਿੱਥੋਂ ਸੋਢੀਆਂ ਦੀ ਕੁੱਲ ਦੇ ਵਿਚ ਗੁਰਤਾ ਗੱਦੀ ਚੱਲੀ ਹੈ, ਉਹ ਸੋਢੀਆਂ ਦੀ ਕੁੱਲ ਦੇ ਸਿਰਮੌਰ ਸੋਢੀ ਕੁੱਲ ਭੂਖਣ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਜਿਹੜੇ ਸਾਰੇ ਸੋਢੀਆਂ ਦੀ ਕੁੱਲ ਦੇ ਸ਼੍ਰੋਮਣੀ ਹੋਏ ਨੇ, ਤੁਸੀਂ ਵੀ ਸੋਢੀ ਹੋ, ਉਨ੍ਹਾਂ ਦੀ ਕੁੱਲ ਦੇ ਵਿਚ ਹੀ ਤੁਹਾਡੇ ਘਰ ਦੇ ਵਿਚ ਗੁਰਤਾ ਗੱਦੀ ਚੱਲ ਰਹੀ ਹੈ, ਉਨ੍ਹਾਂ ਤੋਂ ਬਾਅਦ ਧੰਨ ਗੁਰੂ ਰਾਮਦਾਸ ਜੀ ਤੁਹਾਡੇ ਵਡੇਰੇ, ਉਹ ਵੀ ਪੰਜਾਬ ਦੇ ਧਰਤੀ ਤੇ ਹੋਏ ਨੇ, ਔਰ ਉਨ੍ਹਾਂ ਦਾ ਸੁਜਸ ਉਨ੍ਹਾਂ ਦੀ ਮਹਿਮਾ ਦੇਸਾਂ ਪ੍ਰਦੇਸਾਂ ਵਿਚ ਹਰ ਥਾਂ ਤੇ ਹਰ ਜਗ੍ਹਾ ਤੇ ਪਸਰੀ ਹੋਈ ਹੈ।
ਲਾਹੌਰ ਜਨਮੇ ਨਗਰ ਵਿਸਾਲ,
ਔਰ ਉਨ੍ਹਾਂ ਦਾ ਅਵਤਾਰ ਲਾਹੌਰ ਦੀ ਧਰਤੀ ਤੇ ਹੋਇਆ। ਮਹਾਰਾਜ ਜੀ ਨੂੰ ਸਾਰਾ ਇਤਿਹਾਸ ਦੱਸਦੇ ਨੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ, ਕਹਿੰਦੇ ਤੁਹਾਡੇ ਜੋ ਵਡੇਰੇ ਨੇ ਬਜ਼ੁਰਗ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਉਨ੍ਹਾਂ ਦਾ ਪ੍ਰਕਾਸ਼ ਪੰਜਾਬ ਦੇ ਇਲਾਕੇ ਵਿਚ ਲਾਹੌਰ ਸ਼ਹਿਰ ਦੇ ਵਿਚ ਹੋਇਆ, ਜੋ ਬੜਾ ਵੱਡਾ ਸ਼ਹਿਰ ਹੈ।
ਬਹੁਰ ਬਸੇ ਸ੍ਰੀ ਗੋਇੰਦਵਾਲ,
ਉਨ੍ਹਾਂ ਦਾ ਅਵਤਾਰ ਤਾਂ ਲਾਹੌਰ ਹੋਇਆ, ਪਰ ਉਨ੍ਹਾਂ ਨੇ ਆਪਣੇ ਜੀਵਨ ਦਾ ਬਹੁਤ ਸਾਰਾ ਲੰਮਾ ਸਮਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਤੀਤ ਕੀਤਾ। ਗੋਇੰਦਵਾਲ ਸਾਹਿਬ ਵੀ ਤੁਹਾਡੇ ਬਜ਼ੁਰਗਾਂ ਦੀ ਧਰਤੀ ਹੈ, ਉਹ ਵੀ ਤੁਹਾਡੇ ਬਜ਼ੁਰਗਾਂ ਦੀ ਵੱਡੇ ਸਤਿਗੁਰਾਂ ਦੀ ਵਸਾਈ ਹੋਈ ਨਗਰੀ, ਗੁਰੂ ਅਮਰਦਾਸ ਸਾਹਿਬ ਦੀ ਵਸਾਈ ਹੋਈ ਨਗਰੀ ਹੈ। ਉਸ ਨਗਰੀ ਵਿਚ ਸ੍ਰੀ ਗੋਇੰਦਵਾਲ ਸਾਹਿਬ ਵਿਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਬਹੁਤ ਲੰਮੇ ਸਮੇਂ ਤੱਕ ਰਹੇ ਹਨ।
ਪ੍ਰਥਮ ਨਗਰ ਤੀਰਥ ਅਭਿਰਾਮ,
ਇਦਾਂ ਪਹਿਲੋਂ ਉਨ੍ਹਾਂ ਨੇ ਬਹੁਤ ਸੁੰਦਰਤਾ ਭਰਿਆ ਨਗਰ ਵਸਾਇਆ।
ਦਿੱਤਿਓ ਸ੍ਰੀ ਅੰਮ੍ਰਿਤਸਰ ਨਾਮ,
ਉਨ੍ਹਾਂ ਨੇ ਬੜਾ ਸੁੰਦਰ ਨਗਰ ਵਸਾਇਆ ਗੁਰੂ ਕਾ ਚੱਕ, ਤੇ ਸਹਿਜੇ ਸਹਿਜੇ ਉਸ ਨਗਰ ਦਾ ਨਾਮ ਹੁਣ ਇਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਮਹਾਰਾਜ ਜੀ ਨੂੰ ਮਾਤਾ ਜੀ ਹੋਣੀ ਇਤਿਹਾਸ ਦੱਸ ਰਹੇ ਨੇ, ਕਹਿੰਦੇ ਕਲਗੀਧਰ ਜੀ ਗੋਬਿੰਦ ਰਾਏ ਜੀ ਤੁਹਾਡੇ ਬਜ਼ੁਰਗ ਸ੍ਰੀ ਗੁਰੂ ਰਾਮਦਾਸ ਜੀ ਨੇ ਨਗਰ ਵਸਾਇਆ ਬੜਾ ਸੁੰਦਰ, ਸ੍ਰੀ ਅੰਮ੍ਰਿਤਸਰ ਸਾਹਿਬ ਉਸ ਨਗਰ ਦਾ ਨਾਂ ਇਸ ਵਕਤ ਸਾਰੇ ਜਗਤ ਵਿਚ ਵਿਦਿਤ ਹੈ, ਸਾਰੇ ਜਗਤ ਵਿਚ ਪ੍ਰਗਟ ਹੈ।
ਕਰਿਓ ਬਸਾਮਨ ਰਚੇ ਉਪਾਏ,
ਉਹਨਾਂ ਨੇ ਉਹ ਨਗਰ ਵਸਾਇਆ ਬੜੇ ਸੋਹਣੇ ਢੰਗ ਨਾਲ, ਬੜੀ ਸੁੰਦਰਤਾ ਭਰਿਆ, ਇਹੋ ਜਿਹਾ ਸੁੰਦਰ ਨਗਰ ਹੈ ਜਿਸ ਨਗਰ ਬਾਰੇ ਜਿਸ ਸਥਾਨ ਬਾਰੇ ਗੁਰਬਾਣੀ ਵਿਚ ਵੀ ਸਤਿਗੁਰਾਂ ਨੇ ਕਿਹਾ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਵਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਾਇ ਰਾਮਦਾਸ ਸਰ। ਇਹ ਕਲਗੀਧਰ ਜੀ ਇਸ ਨਗਰ ਦੀ ਆਭਾ ਇਸ ਨਗਰ ਦੀ ਵਡਿਆਈ ਜਿਹੜਾ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਨਾਂ ਦੇ ਉੱਤੇ ਵਸਿਆ ਨਗਰ ਆ ਰਾਮਦਾਸਪੁਰਾ, ਉਸ ਨਗਰ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵੀ ਦਰਜ ਹੈ।
ਤੁਹਾਡੇ
ਬਜ਼ੁਰਗ ਉਸ ਜਗ੍ਹਾ ਤੇ ਹੋਏ ਨੇ, ਤੁਹਾਡੇ ਵਡੇਰੇ ਫਿਰ ਉਸੇ ਸਥਾਨ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਜਗ੍ਹਾ ਤੇ ਤੁਹਾਡੇ ਬਜ਼ੁਰਗ ਯਾਨੀ ਕਿ ਤੁਹਾਡੇ ਪੜਦਾਦਾ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਥੇ ਹੀ ਰਹਿ ਕੇ ਉਨ੍ਹਾਂ ਵੀ ਗੁਰਸਿੱਖੀ ਦਾ ਪ੍ਰਚਾਰ ਕੀਤਾ।
ਬੌਰ ਪਿਤਾ ਮੈਂ ਪਏ ਤੁਮਾਰੇ,
ਫਿਰ ਤੁਹਾਡੇ ਪਿਤਾਮਾ ਤੁਹਾਡੇ ਦਾਦਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਬੜੇ ਲੰਮੇ ਸਮੇਂ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਰਹੇ ਹਨ। ਇਹਨਾਂ ਨਾਲ ਤੁਰਕ ਕਈ ਵੇਰੀ ਲੜ ਕੇ ਹਾਰੇ ਨੇ, ਕਈ ਵੇਰੀ ਤੁਰਕਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਜਿਨ੍ਹਾਂ ਤੋਂ।
ਬਸੇ ਪਿਤਾ ਤੋਂ ਪੁਰ ਕਰ ਤਾਰੇ,
ਉਹ ਉਥੋਂ ਚੱਲ ਕੇ ਆਪਣੇ ਪਿਤਾ ਦਾ ਵਸਾਇਆ ਹੋਇਆ ਨਗਰ ਗੁਰੂ ਅਰਜਨ ਦੇਵ ਸਾਹਿਬ ਦੇ ਤੁਹਾਡੇ ਬਜ਼ੁਰਗਾਂ ਦਾ ਹੀ ਵਸਾਇਆ ਇੱਕ ਹੋਰ ਨਗਰ ਹੈ, ਉਸ ਨਗਰ ਦਾ ਨਾਂ ਹੈ ਕਲਗੀਧਰ ਜੀ ਕਰਤਾਰਪੁਰਾ। ਉਸ ਕਰਤਾਰਪੁਰ ਨਗਰ ਦੇ ਵਿਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਾਫੀ ਸਮਾਂ ਰਹੇ, ਤੁਹਾਡੇ ਦਾਦਾ ਜੀ ਨੇ ਉਥੇ ਨਿਵਾਸ ਰੱਖਿਆ।
ਉਹਨੇ ਬਿਪਾਸਾ ਕੋਲ ਨਿਆਰੇ,
ਤੇ ਫਿਰ ਉਹਨਾਂ ਨੇ ਬਿਆਸ ਦਰਿਆ ਦਾ ਕੰਢਾ ਵੇਖਿਆ।
ਸੁੰਦਰ ਨਗਰ ਬਸਾਵਨ ਕਰਿਓ,
ਫਿਰ ਉਹਨਾਂ ਨੇ ਬੜਾ ਸੋਹਣਾ ਸੁੰਦਰ ਨਗਰ ਵਸਾਉਣਾ ਕੀਤਾ ਹੈ।
ਰਣ ਭਇਓ ਤੁਰਕ ਗਨ ਮਰਿਓ,
ਹਰਗੋਬਿੰਦਪੁਰਾ ਉਹਨਾਂ ਨੇ ਨਗਰ ਵਸਾਇਆ। ਉਥੇ ਵੀ ਬੜਾ ਵੱਡਾ ਜੰਗ ਹੋਇਆ ਬਿਆਸ ਦਰਿਆ ਦੇ ਕੰਢੇ ਤੇ, ਉਥੇ ਵੀ ਉਹ ਕੁਝ ਸਮਾਂ ਉਥੇ ਬਿਰਾਜਮਾਨ ਰਹੇ, ਉਥੇ ਉਹਨਾਂ ਨੇ ਨਿਵਾਸ ਕੀਤਾ।
ਤਿੰਨ ਪਾਛੇ ਗਾਦੀ ਪਰ ਪੁੱਤਾ, ਫਿਰ ਸ਼੍ਰੀ ਹਰ ਰਾਏ ਉਦੋਤਾ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਉਹਨਾਂ ਦੀ ਗੱਦੀ ਦੇ ਉੱਤੇ ਉਹਨਾਂ ਦੇ ਪੋਤਰੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਯਾਨੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹੋਏ ਤੇ ਤੁਸੀਂ ਵੀ ਪੋਤਰੇ ਹੋ। ਉਹ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸਨ, ਤੁਹਾਡੇ ਤਾਇਆ ਜੀ ਦੇ ਪੁੱਤਰ, ਉਸ ਰਿਸ਼ਤੇ ਨਾਲ ਤੁਹਾਡਾ ਆਪਸੀ ਰਿਸ਼ਤਾ ਭਰਾਵਾਂ ਦਾ ਬਣਦਾ, ਪਰ ਉਹ ਪੋਤਰੇ ਸਨ ਤੇ ਉਹ ਗੁਰਤਾ ਗੱਦੀ ਦੇ ਉੱਤੇ ਉਹ ਬਿਰਾਜਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ।
ਸੁਤ ਤਿੰਨ ਤੇ ਉਪਜਲ ਭਏ,
ਅੱਗੋਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਦੋ ਸਾਹਿਬਜ਼ਾਦੇ ਸੀ। ਇਹ ਸਾਰਾ ਇਤਿਹਾਸ ਮਾਤਾ ਜੀ ਹੋਣੀ ਇੱਕ ਵਾਰੀ ਨੀ ਕਈ ਵਾਰੀ ਕਲਗੀਧਰ ਜੀ ਨੂੰ ਸੁਣਾਉਂਦੇ ਕੋਲ ਬਿਠਾ ਕੇ, ਕਿ ਉਹਨਾਂ ਨੂੰ ਆਪਣੇ ਘਰ ਦਾ ਇਤਿਹਾਸ ਪਤਾ ਹੋਣਾ ਚਾਹੀਦਾ, ਆਪਣੇ ਘਰ ਦਾ ਇਤਿਹਾਸ ਦੱਸ ਰਹੇ ਨੇ। ਹਾਲਾਂਕਿ ਸਾਹਿਬ ਜੀ ਸਭ ਕੁਝ ਜਾਣੀ ਜਾਣ ਨੇ, ਪਹਿਲੇ ਵੀ ਜਾਮਿਆਂ ਵਿਚ ਕਲਗੀਧਰ ਜੀ ਹੀ ਵਰਤਦੇ ਰਹੇ ਨੇ ਤੇ ਹੁਣ ਦਸਵੇਂ ਜਾਮੇ ਚ ਨੇ, ਜੋਤ ਤਾਂ ਉਹੀ ਹੈ, ਪਰ ਫਿਰ ਵੀ ਮਾਤਾ ਜੀ ਹੋਣੀ ਆਪਣੀ ਜਿੰਮੇਵਾਰੀ ਸਮਝ ਕੇ ਸਾਰਾ ਇਤਿਹਾਸ ਦੱਸਦੇ ਨੇ। ਕਹਿੰਦੇ ਜੀ ਗੁਰੂ ਹਰ ਰਾਏ ਸਾਹਿਬ ਜੀ ਦੇ ਅੱਗੇ ਫਿਰ ਦੋ ਪੁੱਤਰ ਹੋਏ ਨੇ।
ਜਦੋਂ ਕਿ ਤਕਦੀਰਗ ਬੈਠੀਏ,
ਉਹ ਜਿਹੜੇ ਦੋ ਪੁੱਤਰ ਸਨ ਜਦੋਂ ਥੋੜੇ ਜੇ ਵੱਡੇ ਹੋ ਗਏ,
ਜੇ ਸ਼ਿਟ ਰਾਮ ਰਾਏ ਤਿਸ ਨਾਮ ਸ੍ਰੀ ਹਰਿ ਕ੍ਰਿਸ਼ਨ ਲਗੋ ਅਭਿਰਾਮ।
ਗੁਰੂ ਹਰ ਰਾਏ ਸਾਹਿਬ ਦੇ ਵੱਡੇ ਪੁੱਤਰ ਦਾ ਨਾਂ ਸੀ ਬਾਬਾ ਰਾਮ ਰਾਏ ਜੀ, ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਸਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਵੱਡੇ ਬਾਬਾ ਰਾਮ ਰਾਏ ਜੀ ਸਨ।
ਜੇਠੇ ਕੋ ਦਿਸ਼ਾ ਕਾਰਾ,
ਜਿਹੜਾ ਵੱਡਾ ਪੁੱਤਰ ਸੀ, ਬਾਦਸ਼ਾਹ ਔਰੰਗਜ਼ੇਬ ਨੇ ਜਦੋਂ ਗੁਰੂ ਹਰ ਰਾਏ ਸਾਹਿਬ ਨੂੰ ਸੱਦਿਆ ਤੇ ਉਹਨਾਂ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਔਰੰਗਜ਼ੇਬ ਦੇ ਕੋਲ ਭੇਜਿਆ।
ਕਰਾਮਾਤ ਗਨ ਦੀਨ ਉਦਾਰਾ,
ਬਾਬਾ ਰਾਮ ਰਾਏ ਜੀ ਨੇ ਦਿੱਲੀ ਚ ਜਾ ਕੇ ਔਰੰਗਜ਼ੇਬ ਨੂੰ ਬਹੁਤ ਸਾਰੀਆਂ ਕਰਾਮਾਤਾਂ, ਅਜਬਤਾਂ 72 ਕਰਾਮਾਤਾਂ ਵਿਖਾਈਆਂ।
ਕਿਆ ਹੱਥ ਕੈਤ ਦਿਲੇ ਸ਼ਿਰ ਜੈਸੇ ਬਿਲਮ ਬਹੀਨ ਕਰਤ ਬਾਤ ਐਸੇ।
ਔਰੰਗਜ਼ੇਬ ਜਿਵੇਂ ਜਿਵੇਂ ਕਹਿੰਦਾ ਸੀ ਬਾਬੇ ਰਾਮ ਰਾਏ ਨੂੰ, ਉਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਆਪਣੀਆਂ ਕਰਾਮਾਤਾਂ ਦਾ ਪ੍ਰਗਟਾਵਾ ਕਰਦੇ ਸਨ।
ਸ੍ਰੀ ਹਰ ਰਾਏ ਨਮਾਨੀ ਆਖੇ,
ਪਰ ਗੁਰੂ ਹਰ ਰਾਏ ਸਾਹਿਬ ਨੂੰ ਉਹਨਾਂ ਦੀ ਇਹ ਗੱਲ ਚੰਗੀ ਨਹੀਂ ਲੱਗੀ, ਉਹਨਾਂ ਨੇ ਗੁਰੂ ਕੀ ਬਾਣੀ ਵੀ ਬਦਲੀ, ਗੁਰੂ ਕਾ ਸਿਧਾਂਤ ਵੀ ਬਦਲਣ ਦਾ ਯਤਨ ਕੀਤਾ, ਇਸ ਕਰਕੇ ਗੁਰੂ ਹਰ ਰਾਏ ਸਾਹਿਬ ਨੂੰ ਬਾਬਾ ਰਾਮ ਰਾਏ ਜੀ ਪਸੰਦ ਨਹੀਂ ਆਏ।
ਲਘੂ ਸੁਤ ਗੁਰਤਾ ਦੇ ਗੁਰਬਾਛੇ,
ਉਹਨਾਂ ਨੇ ਗੁਰਤਾ ਗੱਦੀ ਆਪਣੇ ਛੋਟੇ ਸਾਹਿਬਜ਼ਾਦੇ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦੇ ਦਿੱਤੀ। ਆਪਣੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ।
ਇਤਕ ਮਾਸ ਦੈ ਸੰਮਤ
ਥਿਰੇ। ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਲੰਮੇ ਸਮੇਂ ਤੱਕ ਗੱਦੀ ਤੇ ਨਹੀਂ ਰਹੇ, ਉਹ ਵੀ 2 ਸਾਲ ਤੇ ਕੁਝ ਕੁ ਮਹੀਨੇ ਹੀ ਗੁਰਤਾ ਗੱਦੀ ਤੇ ਰਹੇ।
ਹੋਰ ਬਿਕੁੰਠ ਪਿਆ ਨਾ ਕਰੇ।
ਔਰ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੈਕੁੰਠ ਨੂੰ ਸੱਚਖੰਡ ਨੂੰ ਚਲੇ ਗਏ।
ਤਿੰਨ ਪਾਛੇ ਗੁਰ ਪਿਤਾ ਤੁਹਾਰੇ।
ਉਹਨਾਂ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਬਾਅਦ ਇਸ ਵਕਤ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨੇ। ਮਾਤਾ ਨਾਨਕੀ ਜੀ ਸਾਰਾ ਇਤਿਹਾਸ ਦੱਸ ਰਹੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਹੁਣ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਨ।
ਭਏ ਪੂਜ ਮਿਲਤੇ ਜਗ ਸਾਰੇ।
ਸਾਰੇ ਜਗਤ ਦੇ ਪੂਜ ਨੀਕ ਨੇ ਔਰ ਸਾਰੇ ਜਗਤ ਵਿਚ ਸਾਰੇ ਸੰਸਾਰ ਵਿਚ ਤੁਹਾਡੇ ਪਿਤਾ ਜੀ ਇਸ ਵੇਲੇ ਵਿਦਤ ਹਨ, ਪ੍ਰਗਟ ਹਨ।
ਤੋ ਸ਼ਰੀਕਾ ਕਰ ਕਰ ਬਾਦ।
ਪਰ ਜਿਹੜਾ ਤੁਹਾਡਾ ਸ਼ਰੀਕਾ ਸੀ ਨਾ, ਤੁਹਾਡੇ ਪਿਤਾ ਜੀ ਦਾ ਸ਼ਰੀਕਾ ਸੀ ਧੀਰ ਮੱਲ ਵਰਗੇ, ਉਹਨਾਂ ਨੇ ਬੜਾ ਸ਼ਰੀਕਾ ਕੀਤਾ, ਉਹਨਾਂ ਨੇ ਬੜੇ ਝਗੜੇ ਕੀਤੇ, ਉਹਨਾਂ ਨੇ ਬੜੇ ਵਾਦ ਵਿਵਾਦ ਤੁਹਾਡੇ ਪਿਤਾ ਜੀ ਨਾਲ ਕਰਨੇ, ਚਾਹੇ ਇੱਥੋਂ ਤੱਕ ਤੁਹਾਡੇ ਪਿਤਾ ਤੇ ਗੋਲੀਆਂ ਵੀ ਚਲਵਾਈਆਂ ਧੀਰ ਮੱਲ ਵਰਗਿਆਂ ਨੇ। ਉਹ ਇਤਿਹਾਸ ਵੀ ਮਾਤਾ ਜੀ ਉਹ ਵੀ ਦੱਸ ਰਹੇ ਨੇ ਕਿ ਇੱਦਾਂ ਸ਼ਰੀਕੇ ਨੇ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੜਾ ਵਾਦ ਕੀਤਾ, ਝਗੜਾ ਕੀਤਾ।
ਥੋਡੀ ਧੀਰ ਮੱਲ ਤੇ ਆਦੇ।
ਥੋਡੀ ਧੀਰ ਮੱਲ ਵਰਗਿਆਂ ਨੇ ਬੜੇ ਉਪਦਰਵ ਕੀਤੇ, ਉਹਨੇ ਤਾਂ 2 ਵਾਰੀ ਸਤਿਗੁਰੂ 9ਵੇਂ ਪਾਤਸ਼ਾਹ ਜੀ ਤੇ ਗੋਲੀ ਵੀ ਚਲਵਾਈ।
ਬਸੈ ਬਕਾਲੇ ਗ੍ਰਾਮ ਮਜਾਰਾ।
ਉਸ ਵੇਲੇ ਤੁਹਾਡੇ ਪਿਤਾ ਜੀ ਬਾਬੇ ਬਕਾਲੇ ਨਗਰ ਵਿਚ ਵਸਦੇ ਸੀ, ਬਕਾਲੇ ਨਗਰ ਵਿਚ ਉਥੇ ਆਪਣਾ ਨਿਵਾਸ ਸੀ, ਅਸੀਂ ਵੀ ਉਹਨਾਂ ਦੇ ਨਾਲ ਬਕਾਲੇ ਚ 1 ਸਾਲ ਨੀ ਕਈ ਵਰੇ ਬਕਾਲੇ ਨਗਰ ਦੇ ਵਿਚ ਅਸੀਂ ਉਹਨਾਂ ਦੇ ਨਾਲ ਨਿਵਾਸ ਰੱਖਿਆ।
ਤਜ ਕਰ ਉਤਰੇ ਨਦੀ ਉਲਾਰਾ।
ਜਦੋਂ ਉਹਨਾਂ ਨੇ ਉਪਦਰਵ ਕੀਤਾ ਧੀਰ ਮੱਲ ਹੋਣਾ ਨੇ, ਪਿਤਾ ਜੀ ਨੇ ਤੁਹਾਡੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਕਾਲਾ ਨਗਰ ਛੱਡ ਦਿੱਤਾ ਤੇ ਬਕਾਲਾ ਨਗਰ ਛੱਡ ਕੇ ਦਰਿਆ ਪਾਰ ਕਰਕੇ ਉਰਲੇ ਪਾਸੇ ਆਣ ਉਤਰੇ।
ਕੀਰਤਪੁਰ ਇੱਕ ਨਗਰ ਬਸਾਇਆ, ਸ੍ਰੀ ਗੁਰੂ ਦਿੱਤਾ ਸੋ ਤੁਮ ਤਾਇਆ।
ਇਹ ਗੋਬਿੰਦ ਰਾਏ ਜੀ ਉਥੇ ਹੀ ਦਰਿਆ ਦੇ ਕੰਢੇ ਦੇ ਉੱਤੇ ਇੱਕ ਨਗਰ ਵਸਾਇਆ ਸੀ ਤੁਹਾਡੇ ਤਾਇਆ ਜੀ ਨੇ, ਤੁਹਾਡੇ ਦਾਦਾ ਜੀ ਦੇ ਹੁਕਮ ਨਾਲ ਤੁਹਾਡੇ ਤਾਇਆ ਜੀ ਬਾਬਾ ਗੁਰਦਿੱਤਾ ਜੀ ਨੇ ਇੱਕ ਨਗਰ ਵਸਾਇਆ ਸੀ। ਉਸ ਨਗਰ ਦਾ ਨਾਂ ਹੈ ਸ੍ਰੀ ਕੀਰਤਪੁਰ ਸਾਹਿਬ। ਉਸ ਨਗਰ ਦੇ ਵਿਚ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਚੱਲ ਕੇ ਕੁਝ ਸਮੇਂ ਲਈ ਆ ਗਏ।
ਤਹਾਂ ਨਦਨ ਤਿੰਨ ਰਚੇ, ਤਹਾਂ ਸਦਨ ਤਿੰਨ ਰਚੇ ਰਹੇ ਹੈ।
ਉਥੇ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਦੂਜੇ ਸਾਹਿਬਜ਼ਾਦੇ ਸਨ ਉਹ ਕੀਰਤਪੁਰ ਸਾਹਿਬ ਹੀ ਰਹਿੰਦੇ ਸੀ, ਉਹਨਾਂ ਨੇ ਉਥੇ ਆਪਣੇ ਘਰ ਮਕਾਨ ਬਣਾਏ ਹੋਏ ਸਨ।
ਤੁਨ ਪਰਲੋਕ ਪਿਆ ਨਾ ਕਰੈ।
ਉਥੇ ਹੀ ਬਾਬਾ ਗੁਰਦਿੱਤਾ ਜੀ ਨੇ ਆਪਣਾ ਸਰੀਰ ਤਿਆਗਿਆ ਹੈ।
ਸਭ ਚੁਮਰੋ ਤੈ ਆਏ ਪਿਤਾਮਾ।
ਤੁਹਾਡੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਆਪਣੇ ਜੀਵਨ ਦਾ ਅੰਤਲਾ ਸਮਾਂ ਉਹ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੀ ਬਤੀਤ ਕੀਤਾ ਹੈ।
ਕਿਤਕ ਦਿਨ ਪਿਕਿਆ ਬ੍ਰਾਹਮਾ।
ਬੜਾ ਸੋਹਣਾ ਨਗਰ ਸੀ ਕੀਰਤਪੁਰ ਸਾਹਿਬ, ਦਰਿਆ ਦੇ ਕੰਢੇ ਤੇ ਵਸਿਆ ਹੋਇਆ। ਤੁਹਾਡੇ ਦਾਦਾ ਜੀ ਨੂੰ ਨਗਰ ਬੜਾ ਪਸੰਦ ਆਇਆ ਤੇ ਉਹ ਕਾਫੀ ਸਮਾਂ ਉੱਥੇ ਰਹਿ ਕੇ ਉਹਨਾਂ ਨੇ ਨਿਵਾਸ ਕੀਤਾ।
ਗਏ ਬੈਕੁੰਠ ਗੁਰੂ ਤਨ ਤਿਆਗਾ।
ਉੱਥੇ ਤੁਹਾਡੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਵੀ ਬੈਕੁੰਠ ਧਾਮ ਕਰ ਗਏ, ਉਹ ਵੀ ਉੱਥੇ ਹੀ ਸੱਚਖੰਡ ਗਏ ਹਨ।
ਦੀਨਸ ਤਬ ਜਾਗਾ ਤਬ ਦਾਗਾ।
ਉਸੇ ਜਗ੍ਹਾ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲੇ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਨੂੰ ਅਗਨ ਭੇਟ ਕੀਤਾ ਗਿਆ। ਉਹ ਜਗ੍ਹਾ ਵੀ ਹੈ ਗੋਬਿੰਦ ਰਾਏ ਜੀ ਕੀਰਤਪੁਰ ਸਾਹਿਬ ਦੇ ਵਿਚ ਹੀ ਹੈ।
ਹਮ ਸਮੇਤ ਜਬ ਪਿਤਾ ਤੁਮਾਰਾ ਕੀਰਤਪੁਰ ਕੋ ਆਏ ਨਿਆਰਾ।
ਕਹਿੰਦੇ ਜਦੋਂ ਅਸੀਂ ਬਕਾਲੇ ਤੋਂ ਕੀਰਤਪੁਰ ਸਾਹਿਬ ਆਏ ਦੁਬਾਰਾ, ਕਿਉਂਕਿ ਜਦੋਂ ਤੁਹਾਡੇ ਪਿਤਾ ਜੀ ਦਾਦਾ ਜੀ ਸੱਚਖੰਡ ਚਲੇ ਗਏ ਤੇ ਅਸੀਂ ਬਕਾਲੇ ਜਾ ਵਸੇ ਸੀ, ਤੇ ਬਕਾਲਿਓ ਜਦੋਂ ਗੁਰਤਾ ਗੱਦੀ ਮਿਲੀ ਤੁਹਾਡੇ ਪਿਤਾ ਜੀ ਨੂੰ, ਤੇ ਫਿਰ ਅਸੀਂ ਇਕੱਠੇ ਹੋ ਕੇ ਦੁਬਾਰਾ ਇੱਕ ਵਾਰੀ ਕੀਰਤਪੁਰ ਸਾਹਿਬ ਆਏ ਸੀ।
ਸੂਰਜ ਮਲ ਆਦਿਕ ਮਿਲ ਹੇਰੇ।
ਉਥੇ ਬਾਬਾ ਸੂਰਜ ਮਲ ਜੀ ਆਦਿਕ ਤੁਹਾਡੇ ਬਜੁਰਗ ਨੇ, ਉਹ ਵੀ ਤਾਇਆ ਜੀ ਨੇ, ਉਹਨਾਂ ਨੂੰ ਜਾ ਕੇ ਅਸੀਂ ਸਾਰਿਆਂ ਨੂੰ ਮਿਲੇ, ਉਹਨਾਂ ਨੂੰ ਮਿਲ ਕੇ ਆਪਸ ਵਿਚ ਕੁਝ ਸਮਾਂ ਉਥੇ ਨਿਵਾਸ ਰੱਖਿਆ।
ਅਸੀਂ ਕੁਝ ਕੁ ਵਿਚਾਰ ਬਡੇਰੇ।
ਉਥੇ ਕੁਝ ਸਮਾਂ ਮਹਾਰਾਜ ਜੀ ਨੇ ਨਿਵਾਸ ਰੱਖਿਆ।
ਸਭ ਤੇ ਪ੍ਰਿਥਕ ਬਸਨ ਹੈ ਆਛੇ।
ਤੁਹਾਡੇ ਪਿਤਾ ਜੀ ਨੇ ਵਿਚਾਰ ਕੀਤੀ ਵੀ ਇਹ ਵੀ ਸੋਢੀ ਸਾਡੇ ਤੋਂ ਖਫਾ ਨੇ, ਨਾਰਾਜ਼ ਨੇ, ਉਹਨਾਂ ਨੇ ਵਿਚਾਰ ਕੀਤੀ ਤੁਹਾਡੇ ਪਿਤਾ ਜੀ ਨੇ ਵੀ ਸਾਨੂੰ ਇਹਨਾਂ ਸਾਰਿਆਂ ਤੋਂ ਵੱਖਰਾ ਹੀ ਰਹਿਣਾ ਚਾਹੀਦਾ, ਜਿੱਥੇ ਕੋਈ ਕਲਹ ਕਲੇਸ਼ ਨਾ ਹੋਵੇ, ਲੜਾਈ ਝਗੜਾ ਨਾ ਹੋਵੇ। ਤੇ ਇਸ ਤਰ੍ਹਾਂ ਵੱਖਰਾ ਰਹਿਣ ਵਾਸਤੇ ਉਹ ਨਗਰ ਵੱਖਰਾ ਹੀ ਵਸਾਉਣਾ ਚਾਹੁੰਦੇ ਸਨ।
ਉਹਨਾਂ
ਦੇ ਭਰਾ ਉਹਨਾਂ ਨਾਲ ਸ਼ਰੀਕਾ ਨਾ ਕਰਨ, ਉਹਨਾਂ ਨਾਲ ਵੈਰ ਵਿਰੋਧ ਨਾ ਰੱਖਣ।
ਸ਼ਾਂਤ ਕੀ ਸੁਖਮੈ,
ਤੁਹਾਡੇ ਪਿਤਾ ਜੀ ਦੀ ਜਿਹੜੀ ਬਿਰਤੀ ਆ ਉਹ ਬੜੀ ਸ਼ਾਂਤ ਬਿਰਤੀ ਹੈ। ਉਪਦਰਵ ਲੜਾਈਆਂ ਝਗੜਿਆਂ ਨੂੰ ਚੰਗਾ ਨਹੀਂ ਸਮਝਦੇ, ਚੰਗਾ ਨਹੀਂ ਜਾਣਦੇ।
ਹਮੋ ਬਾਦ ਕੇ ਸੰਗ ਨਾ ਭਾਵੈ,
ਉਹਨਾਂ ਨੂੰ ਵਾਦ ਵਿਵਾਦ ਚੰਗਾ ਨਹੀਂ ਸੀ ਲੱਗਦਾ।
ਇਹ ਵਿਚਾਰੇ ਅੱਗੇ ਚੱਲ ਗਏ,
ਏਦਾਂ ਵਿਚਾਰ ਕਰਕੇ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਵੀ ਨਹੀਂ ਰਹੇ, ਉਥੋਂ ਅੱਗੇ 5 ਕੋਹ ਦਾ ਫਾਸਲਾ ਤੈਅ ਕਰਕੇ ਅੱਗੇ ਚਲੇ ਗਏ। 5 ਕੋਹ ਦਾ ਫਾਸਲਾ ਕੀਰਤਪੁਰ ਸਾਹਿਬ ਤੋਂ ਤੈਅ ਕੀਤਾ ਤੇ ਉੱਥੇ ਅੱਗੇ ਇੱਕ ਬੜੀ ਸੁੰਦਰ ਪਹਾੜਾਂ ਵਿੱਚ ਦੂਣ ਵੇਖੀ, ਬੜੀ ਸੁੰਦਰ ਦੂਣ ਵਸੀ ਹੋਈ, ਨਗਰ ਵੇਖਿਆ।
ਘਰ ਖਰੀਦ ਤੈ ਕੀ ਨਸ ਅਵਨੇ,
ਉਹ ਜਿਹੜੀ ਜ਼ਮੀਨ ਸੀ ਉਹ ਤੁਹਾਡੇ ਪਿਤਾ ਜੀ ਨੇ ਖਰੀਦ ਲਈ ਸਾਡੇ ਨਾਂ ਤੇ, ਕਿਉਂਕਿ ਸ੍ਰੀ ਆਨੰਦਪੁਰ ਸਾਹਿਬ ਦੀ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਮਹਾਰਾਜ ਭੀਮ ਚੰਦ ਕੋਲੋਂ ਖਰੀਦੀ ਸੀ। ਤੇ ਮਹਾਰਾਜ ਜੀ ਨੇ ਇਸ ਨਗਰ ਦਾ ਨਾਂ, ਪਹਿਲਾ ਜਿਹੜਾ ਨਾਂ ਸੀ ਉਹ ਰੱਖਿਆ ਸੀ ਚੱਕ ਮਾਤਾ ਨਾਨਕੀ। ਮਾਤਾ ਨਾਨਕੀ ਜੀ ਦੇ ਨਾਂ ਤੋਂ ਸਾਰਾ ਚੱਕ ਖਰੀਦਿਆ ਸੀ, ਮਾਤਾ ਨਾਨਕੀ ਜੀ ਦੇ ਨਾਂ ਹੀ ਉਹ ਪਟਾ ਕਰਾਇਆ ਸੀ ਸ੍ਰੀ ਆਨੰਦਪੁਰ ਸਾਹਿਬ ਦਾ। ਤੇ ਮਾਤਾ ਜੀ ਦੱਸ ਰਹੇ ਨੇ ਕਿ ਤੁਹਾਡੇ ਪਿਤਾ ਜੀ ਨੂੰ ਸਾਰੀ ਜਗ੍ਹਾ ਫਿਰ ਮੁੱਲ ਖਰੀਦ ਕੇ ਉੱਥੇ ਨਗਰ ਵਸਾਇਆ।
ਦੋਵਾਂ
ਪਾਸੇ ਬੜਾ ਸੋਹਣਾ ਰਮਣੀਕ ਨਜ਼ਾਰਾ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ, ਇੱਕ ਪਾਸੇ ਦਰਿਆ ਵਗਦਾ, ਦੂਜੇ ਪਾਸੇ ਪਹਾੜਾਂ ਦੀ ਲੰਮੀ ਕਤਾਰ, ਬੜਾ ਸੁੰਦਰ ਰਮਣੀਕ ਸਥਾਨ, ਰਮਣੀਕ ਜਗ੍ਹਾ ਵੇਖੀ।
ਤਹਾਂ ਆਪਣੋ ਨਗਰ ਬਸਾਇਆ, ਕਰ ਆਨੰਦਪੁਰ ਨਾਮ ਸੁਨਾਇਆ।
ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੁਹਾਡੇ ਪਿਤਾ ਜੀ ਨੇ ਨਗਰ ਵਸਾਇਆ ਔਰ ਉਸ ਨਗਰ ਦਾ ਨਾਮ ਰੱਖਿਆ ਸ੍ਰੀ ਆਨੰਦਪੁਰ ਸਾਹਿਬ। ਆਨੰਦਪੁਰ ਸਾਹਿਬ ਉਸ ਨਗਰ ਦਾ ਨਾਮ ਰੱਖਿਆ।
ਕੀਰਤਕ ਚਿਰ ਸੁਖ ਤੋਂ ਤੈਂ ਬਾਸੇ,
ਕੁਝ ਸਮਾਂ ਤੁਹਾਡੇ ਪਿਤਾ ਜੀ ਦੇ ਨਾਲ ਅਸੀਂ ਉੱਥੇ ਰਹੇ, ਉੱਥੇ ਹੀ ਨਿਵਾਸ ਰੱਖਿਆ।
ਕੀਰਤ ਕਰਨ ਪੁਨੈ ਅਭਿਲਾਖੇ,
ਤੁਹਾਡੇ ਪਿਤਾ ਜੀ ਦੇ ਮਨ ਦੀ ਅਭਿਲਾਖਾ ਹੋਈ ਕਿ ਅਸੀਂ ਪੂਰਬ ਦਿਸ਼ਾ ਵਾਲੇ ਪਾਸੇ ਤੀਰਥ ਯਾਤਰਾ ਕਰੀਏ। ਤੀਰਥ ਯਾਤਰਾ ਦੀ ਅਭਿਲਾਖਾ ਤੁਹਾਡੇ ਪਿਤਾ ਜੀ ਦੇ ਮਨ ਵਿੱਚ ਹੋਈ।
ਆਦ ਪ੍ਰਯਾਗ ਕੀ ਨਿਸ਼ਨਾਨ,
ਬੜੇ ਤੀਰਥਾਂ ਤੇ ਗਏ, ਭੇਵੇ ਗਏ, ਕੁਰੂਕਸ਼ੇਤਰ ਗਏ, ਹਰਿਦੁਆਰ ਗਏ, ਬਹੁਤ ਸਾਰੇ ਨਗਰਾਂ ਵਿੱਚੋਂ ਹੁੰਦੇ ਹੋਏ ਇਲਾਹਾਬਾਦ ਤ੍ਰਿਵੇਣੀ ਦੇ ਸੰਗਮ ਤੇ ਰਹਿੰਦਿਆਂ ਹੋਇਆਂ, ਕਹਿੰਦੇ ਇਸ ਪ੍ਰਕਾਰ ਨਾਲ ਕਈ ਤੀਰਥਾਂ ਦਾ ਰਟਨ ਤੁਹਾਡੇ ਪਿਤਾ ਜੀ ਦੇ ਨਾਲ ਅਸੀਂ ਕੀਤਾ।
ਖਸ਼ਟ ਮਾਸ ਬਾਤੇ ਤੇ ਸਥਾਨ,
ਤਕਰੀਬਨ 6 ਮਹੀਨੇ ਤੇ ਇਲਾਹਾਬਾਦ ਹੀ ਰਹੇ। ਮਾਤਾ ਜੀ ਦੱਸ ਰਹੇ ਨੇ ਕਿ ਜਿਹੜਾ ਇਲਾਹਾਬਾਦ ਤ੍ਰਿਵੇਣੀ ਦਾ ਸੰਗਮ ਹੈ ਉਥੇ ਅਸੀਂ 6 ਮਹੀਨੇ ਦਾ ਸਮਾਂ ਰਹਿ ਕੇ ਬਤੀਤ ਕੀਤਾ।
ਹੁਣ ਪਟਨੇਪੁਰ ਮੈਂ ਚੱਲ ਆਏ,
ਉਥੋਂ ਸਿੱਧਾ ਇੱਥੇ ਪਟਨਾ ਸਾਹਿਬ ਆ ਗਏ ਜਿੱਥੇ ਤੁਹਾਡਾ ਅਵਤਾਰ ਹੋਇਆ, ਜਨਮ ਹੋਇਆ, ਇਸ ਨਗਰ ਸ੍ਰੀ ਪਟਨਾ ਸਾਹਿਬ ਚ ਆ ਗਏ।
ਅਸੀਂ ਕਿਤਕ ਦਿਨ ਜਬ ਆਏ,
ਇੱਥੇ ਜਦੋਂ ਕੁਝ ਸਮਾਂ ਰਹਿੰਦਿਆਂ ਅਸੀਂ ਬਤੀਤ ਕੀਤਾ।
ਕਰਤ ਪ੍ਰਤੀਕਨ ਤੋਏ ਜਨਮ ਕੇ,
ਤੁਹਾਡੇ ਜਨਮ ਦੀ ਪ੍ਰਤੀਖਣ ਉਡੀਕ ਕਰਨ ਲੱਗੇ ਇੱਥੇ ਰਹਿ ਕੇ ਕਿ ਤੁਹਾਡਾ ਕਦੋਂ ਜਨਮ ਹੋਵੇਗਾ।
ਰਹਿਣ ਅਬਲਾਖਾ ਹਮ ਕੇ,
ਇਸੇ ਕਰਕੇ ਇੱਥੇ ਰਹਿਣ ਦੀ ਅਭਿਲਾਖਾ ਹੋਈ ਸਾਡੇ ਅੰਦਰ ਕਿ ਇਹ ਜਗ੍ਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖ ਕੇ ਪਸੰਦ ਕੀਤੀ ਕਿ ਇਹੀ ਜਗ੍ਹਾ ਭਲੀ ਹੈ ਜਿੱਥੇ ਸਾਹਿਬਜ਼ਾਦੇ ਦਾ ਜਨਮ ਹੋਵੇਗਾ।
ਇੱਕ ਭੂਪਤ ਰਜਪੂਤ ਬਿਸਾਲਾ,
ਹੇ ਗੋਬਿੰਦ ਰਾਏ ਜੀ, ਤੇ ਜਦੋਂ ਤੁਹਾਡਾ ਜਨਮ ਹੋਣਾ ਸੀ ਤੁਹਾਡੇ ਜਨਮ ਤੋਂ ਕੁਝ ਦਿਨ ਪਹਿਲਾਂ ਹੀ ਇੱਕ ਜੈਪੁਰ ਰਿਆਸਤ ਦਾ ਰਾਜਾ ਸੀ, ਰਾਜਪੂਤ ਰਾਜਾ, ਉਹਦਾ ਨਾਂ ਸੀ ਰਾਜਾ ਬਿਸ਼ਨ ਸਿੰਘ। ਮਾਤਾ ਜੀ ਦੱਸ ਰਹੇ ਨੇ ਵੀ ਤੁਹਾਡੇ ਪਿਤਾ ਜੀ ਕਿੱਧਰ ਗਏ ਹੋਏ ਨੇ ਇਸ ਵੇਲੇ, ਤੁਹਾਡਾ ਜਨਮ ਹੋਣਾ ਸੀ ਉਸ ਤੋਂ ਪਹਿਲਾਂ ਇੱਕ ਰਾਜਪੂਤ ਰਾਜਾ,
ਦੇਸ਼ ਕਾਮਰੂ ਕੋ ਚੱਲ ਚਾਲਾ,
ਕਾਮਰੂ ਦੇਸ਼ ਨੂੰ ਫਤਿਹ ਕਰਨ ਵਾਸਤੇ ਚੱਲ ਪਿਆ।
ਅੰਤਰੰਤੇ ਕਰ ਤਰਾਸ ਕਨੇਰਾ,
ਉਹਦੇ ਲੋਕ ਬੜੇ ਬੜੇ ਤੰਤਰ ਮੰਤਰ ਜਾਣਦੇ ਨੇ, ਉਹ ਡਰ ਗਿਆ ਕਿ ਮੈਂ ਉਸ ਦੇਸ਼ ਨੂੰ ਕਿਵੇਂ ਜਿੱਤਾਂਗਾ।
ਆਏ ਪਰਿਓ ਸ਼ਰਨੀ ਤਿਸ ਬੇਰਾ,
ਉਹ ਚੱਲ ਕੇ ਤੁਹਾਡੀ ਸ਼ਰਨ, ਤੁਹਾਡੇ ਪਿਤਾ ਜੀ ਦੀ ਸ਼ਰਨ ਵਿੱਚ ਆ ਗਿਆ।
ਪੂਰਬ ਦਿਸ਼ ਤੋਂ ਪਿਤਾ ਤੁਮਾਰੇ,
ਤੁਹਾਡੇ ਪਿਤਾ ਜੀ ਪੂਰਬ ਦਿਸ਼ਾ ਵਾਲੇ ਪਾਸੇ ਨੂੰ
ਤਿਆਗ ਕਰਤਵੈ ਪਦਾਰੇ,
ਸਾਨੂੰ ਇੱਥੇ ਛੱਡ ਕੇ ਉਸ ਰਾਜੇ ਦੇ ਨਾਲ ਤੁਹਾਡੇ ਪਿਤਾ ਜੀ ਉਸ ਰਾਜੇ ਦੀ ਮਦਦ ਕਰਨ ਵਾਸਤੇ ਕਾਮਰੂ ਦੇਸ਼ ਨੂੰ ਚਲੇ ਗਏ।
ਅਬ ਆਵਤੇ ਖਬਰ ਪਠਾਏ,
ਪੁੱਤਰ ਜੀ ਹੁਣ ਸਾਨੂੰ ਖਬਰ ਪਹੁੰਚੀ ਹੈ ਕਿ ਤੁਹਾਡੇ ਪਿਤਾ ਜੀ ਵਾਪਸ ਮੁੜ ਰਹੇ ਨੇ। ਗੋਬਿੰਦ ਰਾਏ ਜੀ, ਲਾਲ ਜੀ, ਸਾਨੂੰ ਹੁਣ ਖਬਰ ਮਿਲੀ ਹੈ ਕਿ ਤੁਹਾਡੇ ਪਿਤਾ ਜੀ ਹੁਣ ਉਥੋਂ ਵਾਪਸ ਆ ਰਹੇ ਨੇ।
ਮਿਲੇ ਘਰ ਚਿਰ ਮੈਂ ਆਤਰ ਖਾਈ,
ਬੜੇ ਲੰਮੇ ਸਮੇਂ ਬਾਅਦ ਆ ਕੇ ਸਾਨੂੰ ਮਿਲਣਗੇ, ਬੜਾ ਚਿੱਤ ਖੁਸ਼ ਹੋਵੇਗਾ। ਤੇ ਪੁੱਤਰ ਜੀ, ਤੁਸੀਂ ਪਹਿਲੀ ਵਾਰ ਆਪਣੇ ਪਿਤਾ ਜੀ ਨੂੰ ਮਿਲੋਗੇ, ਪਹਿਲੀ ਵਾਰ ਆਪਣੇ ਪਿਤਾ ਜੀ ਦੇ ਦਰਸ਼ਨ ਕਰੋਗੇ।
ਯਾਦਕ ਪੁੱਤਰਾ ਸੰਗ ਬਾਤੀ,
ਇਹਦਾ ਮਾਤਾ ਨਾਨਕੀ ਕਈ ਵਾਰੀ ਆਪਣੇ ਪੋਤਰੇ ਨੂੰ ਕੋਲ ਬਿਠਾ ਕੇ ਨਾ ਸਤਿਗੁਰਾਂ ਨੂੰ ਕਈ ਵਾਰ ਇੱਦਾਂ ਦੇ ਬਚਨ ਗੁਰੂ ਘਰ ਦੇ ਇਤਿਹਾਸ ਦੀਆਂ ਗੱਲਾਂ ਉਹ ਮਾਤਾ ਨਾਨਕੀ ਜੀ ਸੁਣਾਉਂਦੇ ਨੇ।
ਕਰਤ ਰਹਿਤ ਸੁਪਤੇ ਜਬ ਰਾਤੀ,
ਰਾਤ ਨੂੰ ਸੌਣ ਲੱਗਦੇ ਨੇ ਨਾ, ਮਾਤਾ ਜੀ ਦੇ ਕੋਲ ਹੀ ਸਤਿਗੁਰੂ ਜੀ ਸੌਂਦੇ ਸਨ ਕਲਗੀਧਰ ਜੀ, ਤੇ ਜਦੋਂ ਰਾਤ ਨੂੰ ਸੌਣਾ ਉਸ ਵੇਲੇ ਮਾਤਾ ਨਾਨਕੀ ਜੀ ਨੇ ਗੁਰੂ ਘਰ ਦਾ ਇਹ ਸਾਰਾ ਇਤਿਹਾਸ, ਗੁਰੂ ਘਰ ਦੀਆਂ ਇਹ ਸਾਰੀਆਂ ਬਾਤਾਂ ਕਲਗੀਧਰ ਨੂੰ ਸੁਣਾਉਣੀਆਂ।
ਸੁਣ ਸੁਣ ਪਿਤਾ ਪਿਤਾ ਮੇ ਕਥਾ,
ਕਲਗੀਧਰ ਜੀ ਵੀ ਬੜੇ ਚਾਉ ਨਾਲ ਸੁਣਦੇ ਸੀ ਆਪਣੇ ਬਜ਼ੁਰਗਾਂ ਦੀ ਕਥਾ, ਆਪਣੇ ਪਿਤਾ ਦੀ, ਆਪਣੇ ਦਾਦੇ ਦੀ, ਪੜਦਾਦੇ ਦੀ ਕਥਾ ਬੜੇ ਚਾਉ ਨਾਲ ਰੀਝ ਕੇ ਸੁਣਦੇ ਸਨ।
ਇੱਥੇ ਆਨੰਦ ਕਥਾ,
ਬੜਾ ਆਨੰਦ ਆਉਣਾ ਮਾਤਾ ਜੀ ਦੇ ਕੋਲੋਂ ਬਚਨ ਸੁਣ ਕੇ, ਰੀਝ ਰੀਝ ਕੇ ਪੁੱਛਣਾ, ਮਾਤਾ ਜੀ ਮੈਨੂੰ ਮੇਰੇ ਦਾਦਾ ਜੀ ਦੇ ਬਾਰੇ ਸੁਣਾਓ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਕਿਵੇਂ ਉਹਨਾਂ ਨੇ ਫਲਾਣਾ ਜੰਗ ਲੜਿਆ, ਕਰਤਾਰਪੁਰੇ ਦਾ ਜੰਗ ਕਿਵੇਂ ਹੋਇਆ, ਹਰਗੋਬਿੰਦਪੁਰੇ ਦਾ ਜੰਗ ਕਿਵੇਂ ਹੋਇਆ, ਏਦਾਂ ਮਹਾਰਾਜ ਜੀ ਨੇ ਕਈ ਵਾਰੀ ਮਾਤਾ ਜੀ ਦਾਦੀ ਨੂੰ ਪੁੱਛਣਾ।
ਚੰਚਲ ਹੋਏ ਹੋਏ ਤਿਸ ਬਾਰੇ, ਦੋਈ ਮਾਤਨ ਸੋ ਕਰੇ ਉਚਾਰੇ।
ਕਈ ਵਾਰੀ ਕਲਗੀਧਰ ਪਾਤਸ਼ਾਹ ਨੇ ਬਹੁਤ ਜ਼ਿਆਦਾ ਚੰਚਲ ਹੋ ਕੇ, ਬੇਬਲ ਹੋ ਕੇ ਨਾ ਦੋਹਾਂ ਮਾਤਾ ਨੂੰ ਕਹਿਣਾ, ਮਾਤਾ ਨਾਨਕੀ ਨੂੰ ਵੀ ਤੇ ਮਾਤਾ ਗੁਜਰੀ ਜੀ ਨੂੰ ਵੀ ਕਹਿਣਾ।
ਆਪਣੋ ਦੇਸ਼ ਪੰਜਾਬ ਮਹਾਨਾ, ਕਹੋ ਕਵੈ ਤੈ ਕਰੇ ਪਿਆਨਾ।
ਕਲਗੀਧਰ ਜੀ ਨੇ ਦੋਹਾਂ ਮਾਵਾਂ ਨੂੰ ਕਹਿਣਾ, ਮਾਤਾ ਨਾਨਕੀ ਨੂੰ ਆਪਣੀ ਦਾਦੀ ਨੂੰ ਵੀ ਤੇ ਆਪਣੀ ਮਾਤਾ ਮਾਤਾ ਗੁਜਰੀ ਜੀ ਨੂੰ ਵੀ ਕਹਿਣਾ, ਮਾਤਾ ਆਪਾਂ ਪੰਜਾਬ ਕਦੋਂ ਜਾਵਾਂਗੇ, ਸਾਡਾ ਤਾਂ ਦੇਸ਼ ਪੰਜਾਬ ਹੈ, ਇਹ ਤਾਂ ਨੀ ਸਾਡਾ ਦੇਸ਼, ਇੱਥੇ ਤਾਂ ਪ੍ਰਦੇਸ਼ ਚ ਆ ਕੇ ਆਪਾਂ ਬੈਠੇ ਆ, ਜਿਹੜਾ ਸਾਡਾ ਪੁਰਖਿਆਂ ਦਾ ਬਜ਼ੁਰਗਾਂ ਦਾ ਦੇਸ਼ ਹੈ ਉਹ ਪੰਜਾਬ ਹੈ, ਤੇ ਮਾਤਾ ਜੀ ਆਪਾਂ ਪੰਜਾਬ ਕਦੋਂ ਜਾਵਾਂਗੇ ਇਹ ਸਾਨੂੰ ਦੱਸੋ।
ਤੁਸੀਂ ਮਸੇ ਆਨੰਦਿਤ ਸਦਾ,
ਉੱਥੇ ਹੀ ਰਹਾਂਗੇ ਪੰਜਾਬ ਜਾ ਕੇ, ਉੱਥੇ ਹੀ ਆਨੰਦਿਤ ਹੋਵਾਂਗੇ।
ਮਸੇ ਜਿਸ ਦੇਸ਼ ਜਦ ਕਦਾ,
ਜਿਸ ਦੇਸ਼ ਵਿਚ ਸਾਡੇ ਬਜ਼ੁਰਗ ਸਾਡੇ ਵਡੇਰੇ ਰਹਿੰਦੇ ਰਹੇ ਨੇ, ਮਾਤਾ ਜੀ ਮੈਂ ਵੀ ਉੱਥੇ ਵਸਣਾ ਚਾਹੁੰਦਾ, ਮੈਂ ਵੀ ਪੰਜਾਬ ਹੀ ਜਾਣਾ ਚਾਹੁੰਦਾ ਹਾਂ।
ਇਸ ਬਿਦ ਕਹਿ ਕਹਿ ਨਿਤਿਓ ਮੰਗਾਵੈ,
ਰੋਜ਼ ਮਹਾਰਾਜ ਜੀ ਰੋਜ਼ ਹੀ ਮਾਤਾ ਨੂੰ ਇਹ ਬਚਨ ਕਹਿਣਾ, ਮਾਤਾ ਪੰਜਾਬ ਕਦੋਂ ਜਾਵਾਂਗੇ, ਪੰਜਾਬ ਕਦੋਂ ਜਾਵਾਂਗੇ, ਛੇਤੀ ਲੈ ਚੱਲੋ ਸਾਨੂੰ ਪੰਜਾਬ, ਏਦਾਂ ਬਾਰ ਬਾਰ ਸਤਿਗੁਰੂ ਜੀ ਦੇ ਮਾਤਾ ਜੀ ਨੂੰ ਕਹਿਣਾ।
ਮਿਲੇ ਪਿਤਾ ਸਭ ਪਿਤਾ ਛਿਦਾ,
ਮਾਤਾ ਜੀ ਨੇ ਵੀ ਕਲਗੀਧਰ ਨੂੰ ਟਾਲਣ ਵਾਸਤੇ ਕਹਿ ਦੇਣਾ, ਗੋਬਿੰਦ ਰਾਏ ਜੀ ਜਦੋਂ ਤੁਹਾਡੇ ਪਿਤਾ ਜੀ ਆਉਣਗੇ ਨਾ ਤੇ ਉਹਨਾਂ ਦੇ ਨਾਲ ਆਪਾਂ ਮਿਲ ਕੇ ਚੱਲਾਂਗੇ ਪੰਜਾਬ ਨੂੰ।
ਕਈ ਵਾਰ ਪਰਚਾਵਨ ਹੇਤ,
ਕਈ ਵਾਰ ਮਾਤਾ ਜੀ ਨੇ ਪਰਚਾਉਣ ਵਾਸਤੇ,
ਫਿਰ ਥਾਵਨ ਨਿਜ ਨਿਕਟਨ ਕੇਤ,
ਘਰ ਦੇ ਵਿਚ ਮਹਾਰਾਜ ਜੀ ਕਿਉਂਕਿ ਕਲਗੀਧਰ ਜੀ ਕਾਹਲੇ ਪੈ ਜਾਂਦੇ ਕਈ ਵਾਰ, ਕਹਿੰਦੇ ਛੇਤੀ ਲੈ ਚਲੋ ਅਸੀਂ ਪੰਜਾਬ ਜਾਣਾ, ਬਾਲ ਲੀਲਾ ਕਰ ਰਹੇ ਨੇ ਨਾ ਤੇ ਜਿਵੇਂ ਬੱਚੇ ਜਿੱਦ ਕਰਦੇ, ਇਦਾਂ ਮਾਤਾ ਨੇ ਕਈ ਵਾਰੀ ਪਰਚਾਉਣ ਵਾਸਤੇ ਸਤਿਗੁਰਾਂ ਨੂੰ ਕਹਿ ਦੇਣਾ, ਤੁਹਾਡੇ ਪਿਤਾ ਜੀ ਆਉਣਗੇ ਫਿਰ ਆਪਾਂ ਚੱਲਾਂਗੇ।
ਦੇਸ਼ ਪੰਜਾਬ ਕੋ ਕਹੈ, ਦੇਸ਼ ਪੰਜਾਬ ਕਥਾ ਕੋ ਕਹੈ,
ਮਾਤਾ ਜੀ ਨੇ ਕਥਾ ਸੁਣਾਉਣ ਲੱਗ ਪੈਣਾ, ਪੁੱਤਰ ਚੱਲ ਤੈਨੂੰ ਮੈਂ ਪੰਜਾਬ ਦੇਸ਼ ਦੀਆਂ ਗੱਲਾਂ ਸੁਣਾਵਾਂ।
ਮਾਤੋ ਦਾਦੀ ਦੇਖਤ ਰਹਿ,
ਇਦਾਂ ਮਾਤਾ ਤੇ ਦਾਦੀ ਸਾਹਿਬਜ਼ਾਦੇ ਨੂੰ ਵੇਖਦੇ ਰਹਿੰਦੇ ਹਨ।
ਕਰੇ ਸਨੇਹ ਦੁਲਾਰਨ ਕਨਿਓ,
ਬੜਾ ਸਨੇਹ ਕਰਦੇ, ਬੜਾ ਦੁਲਾਰ ਕਰਦੇ ਨੇ ਕਲਗੀਧਰ ਨਾਲ ਮਾਤਾ ਜੀ।
ਕ੍ਰਿਸ਼ਨ ਪੁੱਤਰ ਕੋ ਜਸਤਾ ਮਨੋ,
ਜਿਵੇਂ ਯਸ਼ੋਦਾ ਮਾਂ ਆਪਣੇ ਪੁੱਤਰ ਕ੍ਰਿਸ਼ਨ ਨੂੰ ਪਿਆਰ ਕਰਦੀ ਸੀ।
ਜਥਾ ਜੰਗ ਮੈਂ ਤਰਾਤ ਕਨੇਰੇ, ਉਚਰ ਸੁਨਾਵਤ ਹੈ ਬੋ ਮੇਰੇ।
ਕਈ ਵਾਰੀ ਮਾਤਾ ਜੰਗ ਯੁੱਧ ਦੀਆਂ ਗੱਲਾਂ ਸੁਣਾਉਂਦਿਆਂ ਕਲਗੀਧਰ ਨੂੰ ਡਰਾਉਂਦੀ ਵੀ ਹੈ, ਕਹਿੰਦੇ ਪੁੱਤਰ ਜੰਗ ਬੜੇ ਮਾੜੇ ਹੁੰਦੇ ਨੇ, ਮੈਂ ਵੇਖਿਆ ਜੰਗ ਕਿਵੇਂ ਹੋਏ, ਤੁਹਾਡੀ ਭੂਆ ਦੀ ਸ਼ਾਦੀ ਸੀ, ਸਾਰਾ ਕੁਝ ਵਿੱਚੇ ਛੱਡ ਕੇ ਸਾਨੂੰ ਅੰਮ੍ਰਿਤਸਰ ਸਾਹਿਬ ਤੋਂ ਜਾਣਾ ਪਿਆ, ਦੂਸਰੇ ਨਗਰ ਵਿਚ ਆ ਕੇ ਵਿਆਹ ਕਰਨਾ ਪਿਆ ਬੀਬੀ ਵੀਰੋ ਦਾ, ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਨੂੰ ਕਈ ਵਾਰੀ ਜੰਗ ਯੁੱਧ ਦੇ ਨੁਕਸਾਨ ਜਿਹੜੇ ਸਨ ਉਹ ਮਾਤਾ ਜੀ ਨੇ ਸੁਣਾਉਣੇ।
ਕਹਿ ਬਾਦ ਤਿਸ ਦੇਸ਼ ਵਿਸਾਲਾ,
ਪੁੱਤਰ ਪੰਜਾਬ ਕੀ ਪਿਆ, ਪੰਜਾਬ ਚ ਤਾਂ ਬੜੇ ਵਿਵਾਦ ਨੇ, ਪੰਜਾਬ ਦੇ ਵਿਚ ਤਾਂ ਬੜੇ ਝਗੜੇ ਹੁੰਦੇ ਨੇ।
ਭਇਓ ਬਿਖਾਦ ਬੋਕ ਜਾਂ ਤਾਂ ਕਾਲਾ,
ਬੜਾ ਬਿਖਾਦ ਹੋਇਆ, ਵੇਖੋ ਤੁਹਾਡੇ ਪਿਤਾ ਜੀ ਤੇ ਵੀ ਉਸੇ ਪੰਜਾਬ ਦੇਸ਼ ਵਿਚ ਗੋਲੀਆਂ ਚਲਾਈਆਂ ਗਈਆਂ।
ਆਦ ਦੇਸ਼ ਇਸ ਮੈਂ ਸੁਖ ਪਾਏ,
ਇਸ ਦੇਸ਼ ਵਿਚ ਆ ਕੇ ਸੁਖ ਪਾਇਆ ਜਿੱਥੇ ਇਸ ਵੇਲੇ ਰਹਿ ਰਹੇ ਹਾਂ।
ਸਿੱਖ ਸੇਵਕ ਸਭ ਚੱਲ ਸਮਦਾਏ,
ਇੱਥੇ ਕਿੰਨੀ ਸਿੱਖੀ ਸੇਵਕੀ ਆ, ਸਾਰੇ ਤੁਹਾਡੀ ਪੂਜਾ ਕਰਦੇ ਨੇ।
ਅਣਕੇ ਕੋਰਨ ਤੋਂ ਅਰਪੰਤੇ,
ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਤੁਹਾਨੂੰ ਭੇਟ ਕਰਦੇ ਹਨ।
ਆਏ ਸਮਾਨ ਜਥਾ ਕਹੰਤੇ,
ਤੁਸੀਂ ਕਹਿੰਦੇ ਹੋ ਤੁਹਾਡੀ ਆਗਿਆ ਮੰਨਦੇ ਨੇ।
ਲੈ ਬੇਕਾ ਪੰਜਾਬ ਮਜਾਰੇ,
ਹੁਣ ਆਪਾਂ ਪੰਜਾਬ ਕੀ ਲੈਣ ਜਾਣਾ ਭਲਾ, ਇੱਥੇ ਹੁਣ ਤਾਂ ਇਹੀ ਆਪਣਾ ਘਰ ਹੈ, ਇੱਥੇ ਕਈ ਸਾਲ ਆਪਾਂ ਨੂੰ ਰਹਿੰਦਿਆਂ ਹੋ ਗਏ ਨੇ।
ਪੁੱਤਰ
ਹੁਣ ਤਾਂ ਇੱਥੇ ਹੀ ਆਪਾਂ ਸੁਖ ਨਾਲ ਵਸਦੇ ਹਾਂ।
ਕਿਮ ਸਮਝਾਏ ਬਰਜ ਨਾ ਕਰੇ,
ਕਈ ਵਾਰੀ ਮਾਤਾ ਨਾਨਕੀ ਗੁਰੂ ਕਲਗੀਧਰ ਜੀ ਨੂੰ ਪੰਜਾਬ ਜਾਣ ਤੋਂ ਵਰਜਦੇ ਨੇ ਕਹਿ ਕੇ।
ਆਪ ਬੋ ਬਾਰ ਉਚਰੇ,
ਫਿਰ ਵੀ ਕਲਗੀਧਰ ਜੀ ਕਈ ਵਾਰੀ ਬਾਰ ਬਾਰ ਕਹਿੰਦੇ ਹਨ।
ਤਹਾਂ ਚਲਨ ਚਿਤ ਚੈਤ ਹਮਾਰੋ, ਜਹਾਂ ਬੈਤ ਸੋਡੀ ਉਜਿਆਰੋ।
ਮਹਾਰਾਜ ਜੀ ਕਹਿੰਦੇ ਮਾਤਾ ਜੀ ਸਾਡਾ ਚਿੱਤ ਪੰਜਾਬ ਜਾਣ ਨੂੰ ਕਰਦਾ ਜਿੱਥੇ ਸਾਡੇ ਸੋਢੀਆਂ ਦੀ ਬੰਸ ਹੋਈ ਹੈ, ਜਿੱਥੇ ਸਾਡੇ ਸੋਢੀਆਂ ਦੀ ਬੰਸ ਕੁੱਲ ਉਪਜੀ ਹੈ, ਉਥੇ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ।
ਪ੍ਰਕਾਰ ਬਾਰ ਪ੍ਰਸੰਗ,
ਕਈ ਵਾਰੀ ਇਹ ਪ੍ਰਸੰਗ ਚੱਲਦਾ ਹੈ।
ਹੋਤ ਪਯੋ ਗੁਰ ਜਨਨੀ ਸੰਗ,
ਮਹਾਰਾਜ ਜੀ ਦੇ ਕਈ ਵਾਰੀ ਪੰਜਾਬ ਬਾਰੇ ਏਦਾਂ ਦੇ ਬਚਨ ਚੱਲਦੇ ਨੇ ਮਾਤਾ ਜੀ ਦੇ ਨਾਲ।
ਦਿਨ ਪ੍ਰਤ ਵਧੈ ਸਰੀਰ ਵਿਸਾਲਾ,
ਪ੍ਰਤੀ ਦਿਨ ਸਤਿਗੁਰਾਂ ਦਾ ਸਰੀਰ ਵੱਧ ਰਿਹਾ ਹੈ।
ਖੇਲਤ ਵਿਚਰਤ ਬਾਲਕ ਜਾਨਾ,
ਮਹਾਰਾਜ ਜੀ ਬਹੁਤ ਸਾਰੇ ਬਾਲਕਾਂ ਨਾਲ ਬੱਚਿਆਂ ਨਾਲ ਵਿਚਰਦੇ ਨੇ, ਖੇਡਦੇ ਨੇ। ਉਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵਾਪਸ ਸ੍ਰੀ ਪਟਨਾ ਸਾਹਿਬ ਆਏ ਹਨ, ਤੇ ਜਿਵੇਂ ਮੇਰੇ ਸਾਹਿਬ ਜੀ ਨੇ ਸ੍ਰੀ ਪਟਨਾ ਸਾਹਿਬ ਆ ਕੇ ਚਰਨ ਪਾਏ ਨੇ, ਜੋ ਉਤਸ਼ਾਹ ਹੋਇਆ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਨਾਲ ਪਹਿਲੀ ਵਾਰ ਸਾਹਿਬ ਨੌਵੇਂ ਪਾਤਸ਼ਾਹ ਦਾ ਮੇਲ ਮਿਲਾਪ ਹੋਇਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਪ੍ਰਕਰਣਾ ਚ ਸਰਵਣ ਕਰੋਗੇ।